ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ, ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ, ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ, ਸੰਤੋ ਤਿਸ ਬਿਨ ਅਵਰ ਨ ਕੋਈ, ਕਰਨ ਕਾਰਣ ਪ੍ਰਭ ਸੋਈ, ਰਹਾਉ ਪ੍ਰਭ ਆਪਣੇ ਵਰ ਦੀਨੇ, ਸਗਲ ਜੀਵ ਵਸ ਕੀਨੇ, ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ, ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੇ ਹਿਰਦੈ ਬਸਾਵਾ, ਤਉ ਪਰਮ ਗੁਰੂ ਨਾਨਕ ਗੁਣ ਗਾਵਾ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦੀਆ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗੰਮ ਗਿਆਨ ਰਸ ਰਸਿਓਹੀਓ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਇਓ ਸ਼੍ਰੀ ਗੁਰੂ ਰਾਮਦਾਸ ਜਿਓ, ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ, ਸ਼੍ਰੀ ਗੁਰੂ ਰਾਮਦਾਸ ਜਿਓ, ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ। ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਬੈਠੇ ਹੋਏ ਸਤਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਸਾਰੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਮੁੱਖ ਵਾਕ ਤਨ ਤਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚੋਂ ਜੋ ਸਾਨੂੰ ਬਖਸ਼ਿਸ਼ ਹੋਇਆ ਹੈ, ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ, ਗੁਰੂ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ ਅਤੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਗੁਰ ਆਪਣੇ ਬਲਿਹਾਰੀ।
ਧੰਨ ਧੰਨ ਸ੍ਰੀ ਗੁਰੂ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਾਗ ਸੋਰਠ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 626 'ਤੇ ਸੋਭਾਇਮਾਨ ਹੈ। ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਗੁਰੂ ਜੀ ਦੀ ਵਡਿਆਈ, ਗੁਰੂ ਜੀ ਦੀ ਮਹਿਮਾ ਵਰਣਨ ਕਰਦੇ ਨੇ ਅਤੇ ਸਾਨੂੰ ਸੰਸਾਰੀ ਲੋਕਾਂ ਨੂੰ ਉਪਦੇਸ਼ ਕਰਦੇ ਨੇ, ਭਾਈ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਣਾ ਚਾਹੀਦਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ। ਮੂਲ ਮੰਤਰ ਦੀ ਬਾਣੀ 'ਚ ਜਿਹੜਾ ਪੁਰਖ ਸ਼ਬਦ ਹੈ, ਇਹਦਾ ਭਾਵ ਹੈ ਉਹ ਪਰਮੇਸ਼ਰ ਹਰ ਥਾਂ ਵਿਆਪਕ ਹੈ। ਕੋਈ ਇਹੋ ਜਿਹਾ ਥਾਂ ਨਹੀਂ ਜਿੱਥੇ ਪਰਮੇਸ਼ਰ ਦਾ ਵਾਸਾ ਨਾ ਹੋਵੇ। ਅਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਅਤੇ ਮਨੁੱਖ ਇੱਕੋ ਘਰ ਵਿੱਚ ਹੀ ਰਹਿੰਦੇ ਨੇ। ਭਾਵੇਂ ਹੋਵੇ ਕੋ ਮਨਮੁੱਖ, ਭਾਵੇਂ ਹੋਵੇ ਕੋ ਗੁਰਮੁੱਖ, ਪਰਮੇਸ਼ਰ ਦਾ ਵਾਸਾ ਹਰ ਇੱਕ ਦੇ ਹਿਰਦੇ ਵਿੱਚ ਹੈ। ਇਸੇ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਏਕਾ ਸੰਗਤ ਇਕਤ ਗ੍ਰਹਿ ਬਸਤੇ। ਪਰਮੇਸ਼ਰ ਅਤੇ ਮਨੁੱਖ ਦੋਵੇਂ ਇੱਕੋ ਘਰ ਵਿੱਚ ਹੀ ਰਹਿੰਦੇ ਨੇ, ਪਰ ਦੁੱਖ ਦੀ ਗੱਲ ਇਹ ਹੈ, ਮਿਲਬਾਤ ਨਾ ਕਰਤੇ ਪਾਈ। ਪਰਮੇਸ਼ਰ ਅਤੇ ਮਨੁੱਖ ਦੀ ਆਪੋ ਵਿੱਚ ਗੱਲਬਾਤ ਕੋਈ ਨਹੀਂ ਹੁੰਦੀ। ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲਬਾਤ ਨਾ ਕਰਤੇ ਪਾਈ। ਏਕ ਬਸਤ ਬਿਨ ਪੰਚ ਦੁਹੇਲੇ, ਹਜ਼ੂਰ ਦਾ ਇੱਕ ਪਾਵਨ ਬਚਨ ਹੈ, ਪਤਨੀ ਘਰ ਵਿੱਚ ਹੋਵੇ, ਪਤੀ ਪਰਦੇਸ ਵਿੱਚ ਹੋਏ, ਉਹਨੂੰ ਵਿਛੋੜਾ ਨਹੀਂ ਕਹਿੰਦੇ। ਵਿਛੋੜਾ ਉਹਨੂੰ ਕਹਿੰਦੇ ਨੇ ਏਕਾ ਸੇਜ ਪੈ ਮਿਲਣ ਦੁਹੇਰਾ। ਪਤੀ ਅਤੇ ਪਤਨੀ ਰਹਿੰਦੇ ਦੋਵੇਂ ਇੱਕੋ ਥਾਂ 'ਤੇ ਨੇ, ਪਰ ਆਪੋ ਵਿੱਚ ਬੋਲਚਾਲ ਕੋਈ ਨਹੀਂ, ਆਪੋ 'ਚ ਇਤਫਾਕ ਜਾਂ ਸੁਲਾ ਸਫਾਈ ਨਹੀਂ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨੁੱਖ ਅਤੇ ਪਰਮੇਸ਼ਰ ਇੱਕੋ ਘਰ ਵਿੱਚ ਹੀ ਰਹਿੰਦੇ ਨੇ, ਭਾਵਕ ਇਸ ਹਿਰਦੇ ਵਿੱਚ ਰਹਿੰਦੇ ਨੇ, ਪਰ ਦੁੱਖ ਦੀ ਬਾਤ ਇਹ ਹੈ, ਮਿਲਬਾਤ ਨਾ ਕਰਤੇ ਪਾਈ। ਇਹਨਾਂ ਦੀ ਆਪੋ ਵਿੱਚ ਗੱਲਬਾਤ ਕੋਈ ਨਹੀਂ ਹੁੰਦੀ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿੰਨਾ ਚਿਰ ਰੱਬ ਜੀ ਦੇ ਨਾਲ ਬੰਦੇ ਦੀ ਗੱਲਬਾਤ ਨਹੀਂ ਹੁੰਦੀ, ਆਪੋ ਚ ਪ੍ਰੀਤ ਨਹੀਂ ਬਣਦੀ, ਏਕ ਬਸਤ ਬਿਨ ਪੰਚ ਦੁਹੇਲੇ, ਇਹ ਜਿਹੜੇ ਸਾਡੇ ਪੰਜ ਗਿਆਨ ਇੰਦਰੇ ਨੇ ਇਹ ਦੁਖੀ ਰਹਿੰਦੇ ਨੇ, ਉਹ ਬਸਤ ਅਗੋਚਰ ਠਾਈ, ਇਹਨਾਂ ਗਿਆਨ ਇੰਦਰਿਆਂ ਦੀ ਉਸ ਵਸਤੂ ਤੱਕ ਪਹੁੰਚ ਨਹੀਂ ਹੈ, ਉਸ ਵਸਤੂ ਤੱਕ ਪਹੁੰਚ ਗੁਰੂ ਦੀ ਹੈ। ਹਜ਼ੂਰ ਕਹਿੰਦੇ ਨੇ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਜਿਸ ਘਰ ਵਿੱਚ ਮਨੁੱਖ ਅਤੇ ਪਰਮੇਸ਼ਰ ਰਹਿੰਦੇ ਨੇ, ਪਰਮੇਸ਼ਰ ਨੇ ਉਹ ਘਰ ਬਣਾ ਕੇ ਬਾਹਰੋਂ ਤਾਲਾ ਬੰਦ ਕਰ ਦਿੱਤਾ, ਅਤੇ ਕੁੰਜੀ ਕਿਹਨੂੰ ਸੌਂਪੀ, ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੌਂਪਾਈ, ਕੁੰਜੀ ਪੂਰੇ ਗੁਰੂ ਨੂੰ ਦੇ ਦਿੱਤੀ ਪਰਮੇਸ਼ਰ ਨੇ। ਅਤੇ ਹਜ਼ੂਰ ਕਹਿੰਦੇ ਨੇ ਅਨੇਕ ਉਪਾਵ ਕਰੇ, ਭਾਵੇਂ ਬੰਦਾ ਜਿੰਨੇ ਮਰਜ਼ੀ ਯਤਨ ਕਰ ਲਏ, ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਏ, ਅਨੇਕ ਉਪਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਸਰਣਾਈ। ਜਿਹੜਾ ਸਾਡੇ ਅੰਦਰ ਪਰਮੇਸ਼ਰ ਵੱਸਦਾ ਹੈ, ਗੁਰੂ ਜੀ ਦੀ ਕਿਰਪਾ ਤੋਂ ਬਿਨਾਂ, ਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਸਾਡੇ ਅੰਦਰ ਨਹੀਂ ਵੱਸਦਾ ਅਤੇ ਨਾ ਸਾਡਾ ਮਿਲਾਪ ਹੁੰਦਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਜਿਸ ਬਾਰੇ ਗੁਰੂ ਨਾਨਕ ਦੇਵ ਜੀ ਨੇ, ਜਗਤ ਗੁਰੂ ਜੀ ਨੇ ਆਸਾ ਦੀ ਵਾਰ ਵਿੱਚ ਹੀ ਬਖਸ਼ਿਸ਼ ਕਰ ਦਿੱਤੀ, ਬਿਨ ਸਤਿਗੁਰ ਕਿਣਿਆ ਨਾ ਪਾਇਓ, ਬਿਨ ਸਤਿਗੁਰ ਕਿਣਿਆ ਨਾ ਪਾਇਆ। ਭਾਈ ਗੁਰੂ ਤੋਂ ਬਿਨਾਂ ਰੱਬ ਨਹੀਂ ਮਿਲਦਾ, ਭਾਈ ਪਰਮੇਸ਼ਰ ਨਹੀਂ ਮਿਲਦਾ ਗੁਰੂ ਤੋਂ ਬਿਨਾਂ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਵਨ ਬਚਨ ਹੈ, ਹਜ਼ੂਰ ਕਹਿੰਦੇ ਨੇ ਗੁਰ ਸ਼ਰਨ ਆਈਐ ਬ੍ਰਾਹਮਣਾ ਪਾਈਐ। ਜੇ ਗੁਰੂ ਜੀ ਦੀ ਸ਼ਰਨ ਵਿੱਚ ਨਾ ਆਈਏ ਪਰਮੇਸ਼ਰ ਨਹੀਂ ਮਿਲਦਾ। ਭਰਮ ਭੁਲਾਈਐ ਜਨਮ ਮਾਰੇ ਆਈਐ, ਬੰਦਾ ਭਰਮਾਂ ਵਿੱਚ ਪੈ ਕੇ ਭੁੱਲਿਆ ਫਿਰਦਾ, ਭਟਕਦਾ ਫਿਰਦਾ, ਜੰਮਦਾ ਰਹਿੰਦਾ ਮਰਦਾ ਰਹਿੰਦਾ, ਜੰਮਦਾ ਰਹਿੰਦਾ ਮਰਦਾ ਰਹਿੰਦਾ। ਗੁਰ ਸ਼ਰਨ ਆਈਐ ਬ੍ਰਾਹਮਣਾ ਪਾਈਐ, ਭਰਮ ਭੁਲਾਈਐ ਜਨਮ ਮਾਰੇ ਆਈਐ, ਜਮਦਰ ਬਾਦੋ ਮਰੈ ਵਿਕਾਰ। ਮਹਾਰਾਜ ਕਹਿੰਦੇ ਨੇ ਇਹ ਮਨੁੱਖ ਵਿਕਾਰਾਂ ਵਿੱਚ ਮਰਦਾ ਰਹਿੰਦਾ ਜੰਮਦਾ ਰਹਿੰਦਾ। ਸਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਤੇ ਵਾਰ ਵਾਰ ਕਹਿੰਦੇ ਨੇ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ, ਹੇ ਭਾਈ ਗੁਰੂ ਗੁਰੂ ਜਪੋ। ਮਹਾਰਾਜ ਕਹਿੰਦੇ ਨੇ ਗੁਰੂ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੁੰਦਾ। ਮਤ ਕੋ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ। ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰਮੁਗਤ ਨਾ ਪਾਈਐ ਪਾਈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਾਨੂੰ ਅਤੇ ਪਰਮੇਸ਼ਰ ਨੇ ਇਹੋ ਸਮਝ ਬਖਸ਼ੀ ਹੈ, ਬਿਨ ਗੁਰਮੁਗਤ ਨਾ ਪਾਈਐ ਪਾਈ। ਹੇ ਮੇਰੇ ਭਰਾ, ਹੇ ਮੇਰੇ ਭਾਈ, ਗੁਰੂ ਤੋਂ ਬਿਨਾਂ ਬੰਦਾ ਮੁਕਤ ਨਹੀਂ ਹੁੰਦਾ ਇਹਨਾਂ ਵਿਕਾਰਾਂ ਤੋਂ। ਗੁਰ ਕਰਤਾ ਗੁਰ ਕਰਨਾ ਜੋ, ਗੁਰ ਪਰਮੇਸ਼ਰ ਹੈ ਪੀ ਹੋ, ਗੁਰੂ ਪਰਮੇਸ਼ਰ ਦਾ ਸਰੂਪ ਹੈ, ਗੁਰੂ ਕਰਨ ਕਰਨ ਵਾਲਾ ਹੈ, ਗੁਰੂ ਪਰਮੇਸ਼ਰ ਦਾ ਰੂਪ ਹੈ। ਅਤੇ ਭੱਟ ਸਾਹਿਬਾਨਾਂ ਦਾ ਪਾਵਨ ਬਚਨ ਹੈ, ਹੇ ਭਾਈ ਗੁਰੂ ਗੁਰੂ ਕਰੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ, ਸ਼ਬਦ ਹਰ ਹਰ ਜਪੈ। ਭੱਟ ਸਾਹਿਬਾਨ ਕਹਿੰਦੇ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਵੀ ਇਹ ਪਾਵਨ ਸਵੱਈਆ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਭੱਟਾਂ ਨੇ ਉਚਾਰਨ ਕੀਤਾ। ਭੱਟ ਜੀ ਕਹਿੰਦੇ ਨੇ ਸ਼ਬਦ ਹਰ ਹਰ ਜਪੈ, ਭਈ ਧੰਨ ਗੁਰੂ ਰਾਮਦਾਸ ਮਹਾਰਾਜ ਵੀ ਆਪਣੀ ਰਸਨਾ ਤੋਂ ਸ਼ਬਦ ਦਾ ਜਾਪ ਕਰਦੇ ਨੇ। ਸ਼ਬਦ ਹਰ ਹਰ ਜਪੈ, ਨਾਮ ਨਵ ਨਿਧ ਅਪੈ, ਆਪ ਸ਼ਬਦ ਨੂੰ ਜਪਦੇ ਨੇ ਅਤੇ ਹੋਰਨਾਂ ਨੂੰ ਨਾਮ ਦੀ ਬਰਕਤ ਕਰਦੇ ਨੇ, ਬਖਸ਼ਿਸ਼ਾਂ ਕਰਦੇ ਨੇ। ਜਿਹੜਾ ਪਰਮੇਸ਼ਰ ਦਾ ਨਾਮ ਨੌ ਨਿਧੀਆਂ ਦਾ ਖਜ਼ਾਨਾ, ਹੋਰਨਾਂ ਨੂੰ ਬਖਸ਼ਦੇ ਹਨ। ਰਸਨ ਅਹਿਨਸ ਰਸ ਹੈ, ਭੱਟ ਜੀ ਕਹਿੰਦੇ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਪਰਮੇਸ਼ਰ ਦੇ ਰਸ ਨਾਲ ਭਰੀ ਹੋਈ ਹੈ। ਸਤ ਕਰ ਮਾਨੀਓ, ਇਹ ਦੁਨੀਆਂ ਦੇ ਲੋਕੋ ਇਸ ਗੱਲ ਨੂੰ ਸੱਚੀ ਕਰਕੇ ਮੰਨੋ। ਭੱਟ ਜੀ ਕਹਿੰਦੇ ਨੇ ਫੋਣ ਪ੍ਰੇਮ ਰੰਗ ਪਾਈਐ ਗੁਰਮੁਖੇ ਧਿਆਈਐ। ਹੇ ਭਾਈ, ਜੇ ਗੁਰੂ ਜੀ ਦੇ ਕੋਲ ਆਣ ਕੇ ਗੁਰੂ ਜੀ ਦੀ ਰਾਹੀਂ ਪਰਮੇਸ਼ਰ ਦਾ ਨਾਮ ਸਿਮਰੀਏ ਤੇ ਮਨੁੱਖ ਨੂੰ ਪ੍ਰੇਮ ਦਾ ਗੂੜਾ ਰੰਗ ਚੜ ਜਾਂਦਾ ਹੈ। ਫੋਣ ਪ੍ਰੇਮ ਰੰਗ ਪਾਈਐ ਗੁਰਮੁਖੇ ਧਿਆਈਐ। ਭੱਟ ਜੀ ਕਹਿੰਦੇ ਨੇ ਅਨ ਮਾਰਗ ਤਜੋ ਭਜੋ ਹਰ ਗਿਆਨੀਓ। ਭਾਈ ਹੋਰ ਹੋਰ ਰਸਤੇ ਛੱਡ ਦਿਓ, ਗੁਰੂ ਦੇ ਰਸਤੇ ਤੇ ਤੁਰੋ। ਅਨ ਮਾਰਗ ਤਜੋ, ਭਾਈ ਹੋਰ ਰਸਤੇ ਛੱਡ ਦਿਓ। ਕਿਹੜੇ ਰਸਤੇ ਨੇ? ਕਬਰਾਂ ਦੀ ਪੂਜਾ ਕਰਨ ਜਾਣਾ, ਜਠੇਰਿਆਂ ਦੀ ਪੂਜਾ ਕਰਨ ਜਾਣਾ, ਟੋਇਆਂ ਟਿੱਬਿਆਂ ਦੀ ਪੂਜਾ ਕਰਨੀ, ਸੂਰਜ ਦੀ ਪੂਜਾ ਕਰਨੀ, ਧਰਤੀ ਦੀ ਪੂਜਾ ਕਰਨੀ, ਚੰਦਰਮਾ ਦੀ ਪੂਜਾ ਕਰਨੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਰੱਬ ਤੋਂ ਬਿਨਾਂ ਹੋਰ ਰਸਤੇ ਛੱਡ ਦਿਓ, ਗੁਰੂ ਦੇ ਰਸਤੇ 'ਤੇ ਤੁਰੋ। ਅਨ ਮਾਰਗ ਤਜੋ ਭਜੋ ਹਰ ਗਿਆਨੀ। ਭਾਈ ਪਰਮੇਸ਼ਰ ਦਾ ਨਾਮ ਸਿਮਰੋ ਅਤੇ ਹੋਰ ਹੋਰ ਰਸਤੇ ਛੱਡ ਦਿਓ। ਸਾਧ ਸੰਗਤ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਬਹੁਤ ਇਹ ਦੇਖਣ ਵਿੱਚ ਆਇਆ ਹੈ, ਅੱਜ ਆਨੰਦ ਕਾਰਜ ਹੁੰਦਾ ਹੈ ਸੁਭਾਗ ਜੋੜੀ ਦਾ, ਅਤੇ ਲੜਕੇ ਦੇ ਮਾਂ ਬਾਪ, ਚਾਚੇ ਤਾਏ, ਚਾਚੀਆਂ ਤਾਈਆਂ, ਸਾਰੇ ਸ਼ਰੀਕੇ ਬਰਾਦਰੀ ਵਾਲੇ, ਜਿਸ ਜੋੜੀ ਦਾ ਅੱਜ ਸੁਭਾਗ ਪੜੀ ਜੋੜੀ ਦਾ ਆਨੰਦ ਕਾਰਜ ਹੋਇਆ, ਉਹਨੂੰ ਅਗਲੇ ਦਿਨ ਹੀ ਜਠੇਰਿਆਂ ਦੀ ਜਗ੍ਹਾ 'ਤੇ ਲੈ ਕੇ ਮੱਥੇ ਟਿਕਾਉਂਦੇ ਨੇ, ਕਬਰਾਂ 'ਤੇ ਮੱਥੇ ਟਿਕਾਉਂਦੇ ਨੇ। ਇੱਕ ਦਿਨ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਚਾਰ ਲਾਵਾਂ ਲਈਆਂ, ਮਹਾਰਾਜ ਤੇਰੇ ਤੋਂ ਵਾਰੇ ਵਾਰੇ ਜਾਵਾਂਗੇ, ਮਹਾਰਾਜ ਤੇਰੇ ਤੋਂ ਬਲਹਾਰ ਜਾਂਦੇ ਹਾਂ, ਸਾਰੀ ਜ਼ਿੰਦਗੀ ਤੇਰੀ ਚਰਨ ਸ਼ਰਨ ਵਿੱਚ ਬਤੀਤ ਕਰਾਂਗੇ। ਦਿਨ ਇੱਕ ਨਹੀਂ ਪੈਂਦਾ ਅਤੇ ਅਸੀਂ ਕਿਸੇ ਨਾ ਕਿਸੇ ਹੋਰ ਜਗ੍ਹਾ 'ਤੇ ਲੈ ਜਾਂਦੇ ਹਾਂ ਗੁਰਦੁਆਰਾ ਸਾਹਿਬ ਨੂੰ ਛੱਡ ਕੇ। ਭਾਈ, ਇਹ ਸਿੱਖੀ ਦਾ ਰਸਤਾ ਨਹੀਂ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅੱਜ ਦੇ ਪਾਵਨ ਸ਼ਬਦ ਵਿੱਚ, ਮਹਾਰਾਜ ਕਹਿੰਦੇ ਨੇ ਹੇ ਭਾਈ, ਮੈਂ ਤਾਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਂਦਾ ਹਾਂ। ਸਾਧ ਸੰਗਤ, ਇੱਥੇ ਗੁਰੂ ਦੀ ਗੱਲ ਕੀਤੀ ਹੈ ਅਤੇ ਹਜ਼ੂਰ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਂਦਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਆਪਣੇ ਗੁਰੂ ਦਾ ਬੜਾ ਜ਼ਿਕਰ ਕੀਤਾ ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਮੈਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਂਦਾ ਹਾਂ, ਮੈਂ ਆਪਣੇ ਗੁਰੂ ਤੋਂ ਸੌ ਸੌ ਵਾਰੀ ਵਾਰ ਨੇ ਜਾਂਦਾ ਹਾਂ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨਾ ਲਾਗੀ ਵਾਰ। ਭਾਈ, ਉਹਨੂੰ ਮਨੁੱਖਾਂ ਤੋਂ ਦੇਵ ਤੇ ਬਣਾਉਂਦਿਆਂ ਕੋਈ ਸਮਾਂ ਨਹੀਂ ਲੱਗਦਾ, ਕੋਈ ਚਿਰ ਨਹੀਂ ਲੱਗਦਾ, ਕੋਈ ਵਕਤ ਨਹੀਂ ਲੱਗਦਾ, ਕਦੋਂ ਉਹ ਮਨੁੱਖਾਂ ਤੋਂ ਦੇਵਤੇ ਬਣਾ ਦਿੰਦਾ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਤੇ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਂਦਾ ਹਾਂ। ਸਾਧ ਸੰਗਤ, ਜੇ ਕੋ ਸਾਨੂੰ ਹੁਣ ਪੁੱਛ ਲਏ ਵੀ ਸਾਡਾ ਆਪਣਾ ਗੁਰੂ ਕਿਹੜਾ ਹੈ, ਸਾਡੇ ਗੁਰੂ ਹਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦਸ ਗੁਰੂ ਸਾਹਿਬਾਨਾਂ ਦਾ ਵਾਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ, ਔਰ ਭਗਤ ਸਾਹਿਬਾਨਾਂ ਦਾ ਵਾਸਾ, ਗੁਰੂ ਜੀ ਦੇ ਨਾਲ ਇੱਕਮਿੱਕ ਹੋਏ ਸਿੱਖਾਂ ਦਾ ਵਾਸਾ, ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਣੀ ਦੇ ਰੂਪ ਵਿੱਚ ਵੱਸਦੇ ਹਨ। ਸਾਡਾ ਗੁਰੂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਨੰਦੇੜ ਸਾਹਿਬ ਦੀ ਧਰਤੀ 'ਤੇ, ਸਾਡਾ ਗੁਰੂ ਅੱਜ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਏਗਾ। ਜੇ ਕੁਝ ਸਾਨੂੰ ਪੁੱਛ ਲਏ ਭਾਈ ਜਿਹੜੇ ਆਪਣੇ ਗੁਰੂ ਦੀ ਗੱਲ ਆਈ ਹੈ, ਆਪਣਾ ਗੁਰੂ ਕੌਣ ਹੈ, ਅਤੇ ਬੜਾ ਸੌਖਾ ਜਾ ਇਹਦਾ ਜਵਾਬ ਆ, ਭਾਈ ਸਾਡਾ ਆਪਣਾ ਗੁਰੂ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਜੀ ਕਹਿ ਲਓ, ਗੁਰੂ ਅੰਗਦ ਦੇਵ ਕਹਿ ਲਓ, ਗੁਰੂ ਨਾਨਕ ਸਾਹਿਬ ਦੇ ਦਸ ਨਾਮ ਸਨ, ਕਿਸੇ ਵੀ ਨਾਮ ਨਾਲ ਉਹਨੂੰ ਯਾਦ ਕੀਤਾ ਜਾ ਸਕਦਾ। ਅਤੇ ਮਹਾਰਾਜ ਕਹਿੰਦੇ ਨੇ ਹੇ ਭਾਈ, ਮੈਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਂਦਾ, ਪਰ ਤੁਸੀਂ ਇੱਕ ਕੰਮ ਕਰੋ, ਅਨ ਮਾਰਗ ਤਜੋ, ਹੋਰ ਹੋਰ ਰਸਤੇ ਛੱਡ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਹੇ ਮੇਰੇ ਪ੍ਰਭੂ, ਮੈਂ ਸਾਰੇ ਦੁਆਰੇ ਛੱਡ ਕੇ ਤੇਰੀ ਆਸ ਲਾ ਕੇ ਬੈਠਾ ਹਾਂ, ਬਾਹੇ ਗਹੇ ਕੀ ਲਾਜ ਹੈ ਸਗੋਬੰਦ ਦਾਸ ਤੁਹਾਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨੀ ਆਣਿਓ। ਜਦੋਂ ਦੇ ਤੇਰੇ ਚਰਨਾਂ ਵਿੱਚ ਆਏ ਹਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਕਿਸੇ ਨੂੰ ਅੱਖ ਥੱਲੇ ਵੀ ਲਿਆ ਕੇ ਨਹੀਂ ਦੇਖਿਆ। ਐਵੇਂ ਨਹੀਂ ਇਹਨਾਂ ਮੁਸਲਮਾਨ ਫਕੀਰਾਂ ਦੀਆਂ ਜਿਹੜੀਆਂ ਕਬਰਾਂ ਸਾਡੇ ਪਿੰਡਾਂ 'ਚ ਬਣੀਆਂ ਨੇ, ਐਵੇਂ ਨਹੀਂ ਇਹਨਾਂ ਤੋਂ ਡਰ ਡਰ ਕੇ ਮਰਨਾ ਚਾਹੀਦਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਸੀਂ ਕਿਸੇ ਨੂੰ ਅੱਖ ਥੱਲੇ ਵੀ ਲਿਆ ਕੇ ਨਹੀਂ ਵੇਖਦੇ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਣਿਓ। ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਇੱਕ ਨਾ ਮਾਣਿਓ। ਅਸੀਂ ਨਹੀਂ ਕਿਸੇ ਦੀ ਪਰਵਾਹ ਕਰਦੇ, ਅਸੀਂ ਇੱਕ ਪਰਮੇਸ਼ਰ ਦੇ ਚਰਨਾਂ ਦਾ ਓਟ ਆਸਰਾ ਰੱਖਦੇ ਹਾਂ। ਅਤੇ ਅੱਜ ਦੇ ਪਾਵਨ ਸ਼ਬਦ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਮੈਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਣਾ, ਸਾਧ ਸੰਗਤ ਜਿਸ ਨੇ ਸਿੱਖੀ ਨੂੰ ਸਮਝਣਾ ਹੈ, ਜਿਸ ਨੇ ਸਿੱਖੀ ਨੂੰ ਪੜ੍ਹਨਾ ਹੈ, ਜਿਸ ਨੇ ਗੁਰੂ ਨਾਨਕ ਸਾਹਿਬ ਨੂੰ ਪ੍ਰਸੰਨ ਕਰਨਾ, ਉਹਨੂੰ ਭਾਈ ਮਰਦਾਨਾ ਜੀ ਦਾ ਜੀਵਨ ਪੜ੍ਹਨਾ ਚਾਹੀਦਾ। ਇਸੇ ਕਰਕੇ ਤਾਂ ਭੱਟ ਜੀ ਕਹਿੰਦੇ ਨੇ ਅੰਨ ਮਾਰਗ ਤਜੋ ਹੋਰ ਰਸਤੇ ਛੱਡੋ, ਬਚਨ ਗੁਰ ਰਿਦ ਧਰੋ ਪੰਚ ਪੂ ਬਸ ਕਰੋ, ਜਨਮ ਕੁੱਲ ਉਧਰੋ ਦੁਆਰ ਹਰ ਮਾਣੀਓ। ਭਾਈ ਰੱਬ ਦੇ ਘਰ ਵਿੱਚ ਇੱਜ਼ਤ ਪਾਓਗੇ, ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਓ। ਅਤੇ ਗੁਰੂ ਦੇ ਬਚਨ ਕੀ ਨੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਹਜ਼ੂਰ ਕਹਿੰਦੇ ਨੇ ਭਾਈ ਅੰਮ੍ਰਿਤ ਵੇਲੇ ਉੱਠੋ, ਭਾਈ ਪਰਮੇਸ਼ਰ ਦਾ ਨਾਮ ਜਪੋ, ਭਾਈ ਉਹਦੀ ਕੀਰਤੀ ਕਰੋ, ਸਾਧੋ ਗੋਬਿੰਦ ਕੇ ਗੁਣ ਗਾਵੋ, ਹੇ ਸਤ ਸੰਗੀ ਜਾਣੋ ਉਹਦੇ ਗੁਣ ਗਾਓ। ਅਤੇ ਭੱਟ ਜੀ ਕਹਿੰਦੇ ਨੇ ਅਣ ਮਾਰਗ ਤਜੋ ਹੋਰ ਹੋਰ ਰਸਤੇ ਛੱਡੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਪਰਮੇਸ਼ਰ ਦੇ ਵਿਚਕਾਰ ਅਤੇ ਸਾਡੇ ਵਿਚਕਾਰ ਬਸ ਜੇ ਕੋਈ ਰੁਕਾਵਟ ਹੈ, ਉਹ ਰੁਕਾਵਟ ਇਹੀ ਹੈ ਵੀ ਇੱਕ ਗੁਰੂ ਨੂੰ ਛੱਡ ਕੇ ਹੋਰ ਕਿਸੇ ਦੀ ਪੂਜਾ ਕਰਨੀ। ਜਿਸ ਨੇ ਸਿੱਖੀ ਨੂੰ ਪੜ੍ਹਨਾ ਹੈ ਉਹ ਭਾਈ ਮਰਦਾਨਾ ਜੀ ਦਾ ਜੀਵਨ ਪੜ੍ਹੇ, ਗੁਰੂ ਨੂੰ ਪ੍ਰਸੰਨ ਕਰਨਾ ਉਹ ਭਾਈ ਮਰਦਾਨਾ ਜੀ ਦਾ ਜੀਵਨ ਪੜ੍ਹੇ, ਬੜੇ ਧਿਆਨ ਨਾਲ ਸਰਵਣ ਕਰਨਾ। ਜੇ ਕਿਤੇ ਭਾਈ ਮਰਦਾਨੇ ਨੂੰ ਪਿਆਸ ਲੱਗਦੀ ਹੈ ਤਾਂ ਪਾਣੀ ਗੁਰੂ ਕੋਲੋਂ ਹੀ ਮੰਗਦਾ ਹੈ, ਜੇ ਭਾਈ ਮਰਦਾਨੇ ਨੂੰ ਭੁੱਖ ਲੱਗਦੀ ਹੈ ਤਾਂ ਭੁੱਖ ਦਾ ਦੁੱਖ ਨਹੀਂ ਸਹਾਰਿਆ ਜਾਂਦਾ ਤਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਕੋਲੋਂ ਹੀ ਕੁਝ ਮੰਗਦੇ ਨੇ ਖਾਣ ਪੀਣ ਨੂੰ, ਕਿਸੇ ਹੋਰ ਕੋਲੋਂ ਨਹੀਂ ਮੰਗਦੇ। ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਇੱਕ ਗਾਥਾ ਲਿਖੀ ਹੈ, ਇੱਕ ਪਾਵਨ ਸਾਖੀ, ਵੀ ਜੰਗਲ ਬੀਆ ਬਾਣ ਗਰਮੀ ਦੀ ਰੁੱਤ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਅੱਗੇ ਤੁਰੀ ਜਾਣ ਭਾਈ ਮਰਦਾਨਾ ਪਿੱਛੇ ਪਿੱਛੇ। ਤਪਸ਼ ਬੜੀ ਸੀ, ਗਰਮੀ ਬੜੀ ਸੀ, ਭਾਈ ਮਰਦਾਨਾ ਜੀ ਨੇ ਪਿੱਛੋਂ ਆਵਾਜ਼ ਮਾਰੀ, ਬਾਬਾ ਜੀ। ਹਾਂ ਭਾਈ ਮਰਦਾਨੇ, ਉਜਾੜ ਬੀਆ ਬਾਣ ਤਪਸ਼ ਗਰਮੀ, ਕੁਦਰਤ ਦੇ ਸਾਰੇ ਜੀਵ ਗਰਮੀ ਦੇ ਨਾਲ ਤੜਫ ਰਹੇ ਸਨ। ਭਾਈ ਮਰਦਾਨਾ ਜੀ ਨੇ ਪਿੱਛੋਂ ਆਵਾਜ਼ ਮਾਰੀ, ਬਾਬਾ ਜੀ। ਹਾਂ ਭਾਈ ਮਰਦਾਨੇ, ਬਾਬਾ ਜੀ ਪਿਆਸ ਬੜੀ ਲੱਗੀ ਹੈ, ਮਹਾਰਾਜ ਜ਼ਬਾਨ ਸੁੱਕ ਗਈ ਹੈ, ਤਾਲੂ ਨਾ ਲੱਗ ਗਈ ਹੈ, ਮਹਾਰਾਜ ਮੇਰਾ ਤਾਂ ਹਲਕ ਵੀ ਸੁੱਕ ਗਿਆ ਹੈ, ਪਿਆਸ ਬਹੁਤ ਲੱਗੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਮਰਦਾਨੇ, ਓ ਜਿੱਥੇ ਦਰਖਤਾਂ ਦੀ ਛਾਵਣ ਉੱਥੇ ਕੋਈ ਪਿੰਡ ਜਾਪਦਾ ਹੈ, ਭਾਈ ਮਰਦਾਨੇ ਉਸ ਪਿੰਡ ਵਿੱਚ ਜਾ ਕੇ ਤੈਨੂੰ ਜਲ ਛਕਾਉਂਦੇ ਹਾਂ। ਜਦੋਂ ਉਸ ਪਿੰਡ ਦੇ ਕੋਲ ਆਏ, ਬਾਹਰ ਵਾਰ ਇੱਕ ਮਨੁੱਖ ਬੈਠਾ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੜੇ ਪਿਆਰ ਨਾਲ ਕਹਿੰਦੇ ਨੇ ਪੁਰਖਾ ਸਤਿ ਕਰਤਾਰ। ਉਹ ਵੀ ਬੰਦਾ ਕਹਿੰਦਾ ਜੀ ਸਤਿ ਕਰਤਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ ਪੁਰਖਾ ਪਿਆਸ ਲੱਗੀ ਹੈ, ਭਲਾ ਪਾਣੀ ਕਿੱਥੋਂ ਮਿਲੇਗਾ? ਅਤੇ ਉਹ ਮਨੁੱਖ ਬੜੇ ਸਤਿਕਾਰ ਨਾਲ ਆਖਣ ਲੱਗਾ, ਬਾਬਾ ਜੀ ਉਸ ਪਾਸੇ ਦੇਖੋ, ਉਹ ਜਿਹੜੀ ਪਹਾੜੀ ਹੈ, ਉਸ ਪਹਾੜੀ 'ਤੇ ਸਾਡੇ ਵਲੀ ਬਾਬਾ ਕੰਧਾਰੀ ਜੀ ਰਹਿੰਦੇ ਨੇ, ਸਾਨੂੰ ਪਿੰਡ ਵਾਲਿਆਂ ਨੂੰ ਉਹੀ ਪਾਣੀ ਬਖਸ਼ਿਸ਼ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣਗੇ, ਭਾਈ ਮਰਦਾਨਿਆਂ ਜੇ ਪਿਆਸ ਲੱਗੀ ਹੈ, ਉਹ ਜਿਹੜੀ ਸਾਹਮਣੇ ਪਹਾੜੀ ਆ ਨਾ, ਉੱਥੇ ਫਿਰ ਚੜ੍ਹ ਜਾ ਜਿੱਥੋਂ ਪਿੰਡ ਵਾਲੇ ਪਾਣੀ ਪੀਂਦੇ ਨੇ। ਹੁਣ ਵੇਖਣਾ ਭਾਈ ਮਰਦਾਨਾ ਹਰ ਗੱਲ ਨੂੰ ਬੜੀ ਬਰੀਕੀ ਨਾਲ ਸੋਚਦਾ ਹੈ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਮੈਂ ਤਾਂ ਉੱਥੇ ਪਾਣੀ ਪੀਣ ਨਹੀਂ ਜਾਣਾ। ਭਾਈ ਮਰਦਾਨਿਆਂ ਕਿਉਂ? ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਇਸ ਬੰਦੇ ਦੀ ਗੱਲ ਮੈਨੂੰ ਤਾਂ ਚੰਗੀ ਨਹੀਂ ਲੱਗੀ। ਭਾਈ ਮਰਦਾਨਿਆਂ ਕੀ ਗੱਲ ਹੋਈ ਹੈ? ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਇਹ ਤਾਂ ਬੰਦਾ ਕਹਿੰਦਾ ਏ, ਅਸੀਂ ਉਸ ਵਲੀ ਬਾਬੇ ਦਾ ਬਖਸ਼ਿਸ਼ ਕੀਤਾ ਹੋਇਆ ਪਾਣੀ ਪੀਂਦੇ ਹਾਂ, ਅਤੇ ਮੈਂ ਤਾਂ ਉਹਦਾ ਬਖਸ਼ਿਸ਼ ਕੀਤਾ ਹੋਇਆ ਪਾਣੀ ਨਹੀਂ ਪੀਣਾ। ਇਸੇ ਕਰਕੇ ਗੁਰੂ ਕੋ ਸਿੱਖ ਨੂੰ ਹੁਕਮ ਹੈ, ਕਬਰਾਂ ਮਸਾਦਾਂ ਜਾਂ ਇਹੋ ਜਿਹੇ ਹੋਰ ਵੀ ਕੋਈ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਅਸਥਾਨ ਹਨ, ਉੱਥੋਂ ਪ੍ਰਸ਼ਾਦ ਲੈ ਕੇ ਨਹੀਂ ਛਕਣਾ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਮੈਂ ਤਾਂ ਉਹਦਾ ਬਖਸ਼ਿਸ਼ ਕੀਤਾ ਹੋਇਆ ਪਾਣੀ ਨਹੀਂ ਪੀਣਾ। ਧੰਨ ਗੁਰੂ ਨਾਨਕ ਦੇਵ ਜੀ ਆਖਣ ਲੱਗੇ, ਭਾਈ ਮਰਦਾਨਿਆ ਬਖਸ਼ਿਸ਼ ਤਾਂ ਮੇਰੇ ਕਰਤਾਰ ਦੀ ਸੀ, ਪਰ ਇਹ ਵਿਚਾਰੇ ਭੋਲੇ ਪਾਲੇ ਲੋਕ ਉਸ ਵਲੀ ਕੰਧਾਰੀ ਦੀ, ਵਲੀ ਬਾਬੇ ਦੀ ਬਖਸ਼ਿਸ਼ ਸਮਝ ਬੈਠੇ ਹਨ। ਮੈਨੂੰ ਮੁਆਫ਼ ਕਰਨਾ ਜਦੋਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਜੋ ਵੇਖਣ ਵਿੱਚ ਆਇਆ, ਨਵੀਂ ਗੱਡੀ ਲਈ, ਨਵਾਂ ਟਰੈਕਟਰ ਲਿਆ, ਜੋ ਕੁਝ ਵੀ ਲਿਆ ਨਵਾਂ, ਕੋਈ ਕਿਸੇ ਬਾਬੇ ਦਾ ਨਾਮ ਲਿਖਾ ਲੈਂਦਾ, ਕੋਈ ਕਿਸੇ ਬਾਬੇ ਦਾ ਨਾਮ ਲਿਖਾ ਲੈਂਦਾ। ਸਾਧ ਸੰਗਤ, ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਭਨਾ ਜੀਆਂ ਕਾ ਇੱਕ ਦਾਤਾ, ਭਾਈ ਉਹ ਦਾਤਾ ਇੱਕ ਹੈ, ਦੇਣ ਵਾਲਾ ਇੱਕ ਹੈ। ਮਹਾਰਾਜ ਕਹਿੰਦੇ ਨੇ, ਭਾਈ ਮਰਦਾਨਿਆ ਉਹ ਬਖਸ਼ਿਸ਼ ਦੇ ਮੇਰੇ ਕਰਤਾਰ ਦੀ ਸੀ, ਪਰ ਇਹ ਲੋਕ ਵਿਚਾਰੇ ਭੁਲੇਖੇ ਨਾਲ ਵਲੀ ਬਾਬੇ ਦੀ ਬਖਸ਼ਿਸ਼ ਸਮਝ ਬੈਠੇ ਨੇ। ਜਦੋਂ ਅਸੀਂ ਗੱਡੀ ਮੋਟਰ ਦੇ ਕਿਸੇ ਬਾਬੇ ਦਾ ਨਾਮ ਲਿਖਾਉਂਦੇ ਹਾਂ ਤਾਂ ਉਹਦਾ ਭਾਵ ਹੁੰਦਾ ਵੀ ਸਾਨੂੰ ਫਲਾਣੇ ਬਾਬਾ ਜੀ ਨੇ ਇਹ ਗੱਡੀ ਬਖਸ਼ਿਸ਼ ਕੀਤੀ। ਭਾਈ ਮਰਦਾਨਾ ਜੀ ਨੂੰ ਬਾਬਾ ਨਾਨਕ ਜੀ ਆਖਣ ਲੱਗੇ, ਭਾਈ ਮਰਦਾਨਿਆ ਬਖਸ਼ਿਸ਼ ਮੇਰੇ ਕਰਤਾਰ ਦੀ ਸੀ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਫਿਰ ਮੈਂ ਜਾ ਕੇ ਪਾਣੀ ਮੰਗਾਂਗਾ ਉਹਦੇ ਕੋਲੋਂ, ਤੂੰ ਤਾਂ ਆਖਿਆ ਸੀ ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦਾਤ ਤੋਂ ਨਹੀਂ ਮੰਗਣਾ। ਭਾਈ ਮਰਦਾਨੇ ਇਹਦੇ 'ਚ ਮੰਗਣ ਵਾਲੀ ਕਿਹੜੀ ਗੱਲ ਹੈ, ਉਹ ਪਾਣੀ ਵੀ ਮੇਰੇ ਕਰਤਾਰ ਦਾ ਹੈ, ਤੂੰ ਵੀ ਮੇਰੇ ਕਰਤਾਰ ਦਾ ਹੈ, ਜਾ ਕੇ ਵਲੀ ਕੰਧਾਰੀ ਨੂੰ ਕਹਿ ਇਸ ਪਾਣੀ 'ਤੇ ਮੇਰਾ ਵੀ ਹੱਕ ਬਣਦਾ। ਮੈਂ ਕਈ ਵਾਰੀ ਸੋਚਦਾ, ਬਾਬਾ ਨਾਨਕ ਜੀ ਆਏ ਗਰੀਬਾਂ ਨੂੰ ਹੱਕ ਦਵਾਉਣ ਸਨ। ਸ਼੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਾ ਭਾਈ ਮਰਦਾਨਿਆ ਪਾਣੀ ਮੇਰੇ ਕਰਤਾਰ ਦਾ ਹੈ, ਤੂੰ ਵੀ ਉਸ ਕਰਤਾਰ ਦਾ, ਜਾ ਉਹਦੇ 'ਚੋਂ ਦੋ ਘੁੱਟ ਤੂੰ ਵੀ ਜਾ ਕੇ ਪੀਆ। ਇਤਿਹਾਸ ਕਹਿੰਦਾ ਵੀ ਭਾਈ ਮਰਦਾਨਾ ਗਿਆ, ਸਤ ਕਰਤਾਰ ਆਖਿਆ, ਵਲੀ ਕੰਧਾਰੀ ਆਪੇ ਤੋਂ ਬਾਹਰ ਹੋ ਕੇ ਆਖਣ ਲੱਗਾ, ਤੂੰ ਕਿਹਦਾ ਮਰੀਦ ਹੈ। ਹੁਣ ਵੇਖਣਾ ਜਦੋਂ ਭਾਈ ਮਰਦਾਨਾ ਆਪਣੇ ਗੁਰੂ ਦੀ ਗੱਲ ਕਿਸੇ ਅੱਗੇ ਕਰਦਾ, ਕਿੰਨੇ ਸਤਿਕਾਰ ਨੂੰ ਨਾਮ ਲੈਂਦਾ। ਭਾਈ ਮਰਦਾਨਾ ਆਖਣ ਲੱਗਾ, ਵਲੀ ਜੀ ਮੈਂ ਵਲੀਆਂ ਦੇ ਵਲੀ, ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮਰੀਦ ਹੈ। ਵਲੀ ਕੰਧਾਰੀ ਆਖਣ ਲੱਗਾ, ਮਰੀਦ ਉਸ ਨਾਨਕ ਦਾ ਪਾਣੀ ਤੂੰ ਮੇਰੇ ਕੋਲੋਂ ਮੰਗਣਾ ਹੈ, ਜਾਂ ਇੱਕ ਵਾਰੀ ਕਹਿ ਦੇ ਮੈਂ ਤੇਰਾ ਮਰੀਦ ਹਾਂ, ਪਾਣੀ ਵੀ ਮਿਲੇਗਾ, ਦੁਨੀਆਂ ਦੇ ਹੋਰ ਵੀ ਸਾਰੇ ਸੁੱਖ ਮਿਲਣਗੇ। ਭਾਈ ਸੰਤੋਖ ਸਿੰਘ ਕਹਿੰਦੇ ਨੇ, ਭਾਈ ਮਰਦਾਨਾ ਕਹਿਣ ਲੱਗਾ, ਬੰਦਾ ਮੈਂ ਉਸ ਕਰਤਾਰ ਦਾ ਹਾਂ, ਨਾਨਕ ਦਾ ਮਰੀਦ ਹਾਂ, ਮਰੀਦ ਮੈਂ ਉਸੇ ਦਾ ਹੀ ਹਾਂ। ਵਲੀ ਕੰਧਾਰੀ ਨੇ ਪਾਣੀ ਨਹੀਂ ਦਿੱਤਾ, ਭਾਈ ਮਰਦਾਨਾ ਹੇਠਾਂ ਆਇਆ। ਕਿਤੇ ਪੰਜਾ ਸਾਹਿਬ ਜਾ ਕੇ ਦੇਖੋ ਕਿੰਨੀ ਉੱਚੀ ਪਹਾੜੀ ਹੈ, ਜਵਾਨ ਸੁੱਕੀ ਹੋਈ, ਤਾਲੂ ਨਾ ਲੱਗੀ ਹੋਈ, ਹਲਕ ਸੁੱਕਿਆ ਹੋਇਆ। ਭਾਈ ਮਰਦਾਨਾ ਵਾਪਸ ਆਇਆ, ਬਾਬਾ ਉਹ ਪਾਣੀ ਨਹੀਂ ਪਿਆਲਦਾ। ਮਹਾਰਾਜ ਨੇ ਫਿਰ ਦੂਜੀ ਵਾਰੀ ਕਰਲਿਆ, ਫਿਰ ਪਾਣੀ ਨਾ ਦਿੱਤਾ। ਹਜ਼ੂਰ ਕਹਿੰਦੇ ਨੇ, ਭਾਈ ਮਰਦਾਨਿਆ ਤੂੰ ਦੋ ਵਾਰੀ ਉੱਪਰ ਗਿਆ ਹੈ, ਦੋ ਵਾਰੀ ਆਇਆ, ਜਾ ਖਾਂ ਇੱਕ ਵਾਰੀ ਹੋਰ, ਕੀ ਪਤਾ ਉਹਦਾ ਮਨ ਪਸੀਜ ਜਾਏ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਉਹ ਚੰਗਾ ਨਹੀਂ ਬੋਲਦਾ। ਧੰਨ ਗੁਰੂ ਨਾਨਕ ਦੇਵ ਜੀ ਆਖਣ ਲੱਗੇ, ਉਹ ਜਾਣ ਤੂੰ ਬੁਰਾ ਨਾ ਮਨਾਈ, ਸੱਤ ਬਚਨ ਕਹਿ ਕੇ ਵਾਪਸ ਆ ਜਾਈ। ਭਾਈ ਮਰਦਾਨਾ ਜਦੋਂ ਤੀਜੀ ਵਾਰੀ ਗਿਆ, ਬਾਬਾ ਨਾਨਕ ਜੀ ਕਹਿੰਦੇ ਨੇ, ਬੰਦਾ ਹੋਮੇ ਵਿੱਚ ਹੱਸਦਾ ਵੀ ਹੈ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੇ, ਬੰਦਾ ਰੋ ਵੀ ਪੈਂਦਾ, ਹੱਸ ਵੀ ਪੈਂਦਾ। ਵਲੀ ਕੰਧਾਰੀ ਉੱਚੀ ਉੱਚੀ ਹੱਸਿਆ, ਆਖਣ ਲੱਗਾ, ਓਏ ਰੱਬ ਦੇ ਬੰਦਿਆ, ਯਾਦ ਰੱਖੀ ਤੂੰ ਇਸ ਧਰਤੀ 'ਤੇ ਪਿਆਸਾ ਮਰ ਜਾਏਗਾ, ਜੇ ਤੇਰੇ ਗੁਰੂ ਕੋਲ ਆਪਣੇ ਕੋਲ ਸ਼ਕਤੀ ਹੋਵੇ, ਮੇਰੇ ਕੋਲ ਵਾਰ ਵਾਰ ਕਿਉਂ ਘੱਲੇ, ਤੂੰ ਕਿਉਂ ਨਹੀਂ ਸਮਝਦਾ, ਜਾਂ ਇੱਕ ਵਾਰੀ ਕਹਿ ਦੇ ਮੈਂ ਤੇਰਾ ਮਰੀਦ ਹਾਂ, ਇਸ ਧਰਤੀ 'ਤੇ ਤੜਫ ਤੜਫ ਮਰ ਜਾਏਗਾ, ਪਰ ਤੈਨੂੰ ਪਾਣੀ ਦਾ ਘੁੱਟ ਨਹੀਂ ਮਿਲੇਗਾ। ਕਹਿੰਦੇ ਨੇ ਪਾਣੀ ਤੋਂ ਇਨਕਾਰ ਕਰ ਦਿੱਤਾ, ਭਾਈ ਮਰਦਾਨਾ ਵਾਪਸ ਆਇਆ। ਬਸ ਇੱਕੋ ਹੀ ਗੱਲ, ਜੇ ਮਰਦਾਨਾ ਕਹਿ ਦੇ ਮੈਂ ਤੇਰਾ ਮਰੀਦ ਹਾਂ, ਸਾਧ ਸੰਗਤ ਮੈਨੂੰ ਮਾਫ਼ ਕਰਨਾ, ਅੱਜ ਇੱਕ ਨਹੀਂ ਅਨੇਕਾਂ ਡੇਰੇਦਾਰ ਉਹ ਨੇ, ਦੇਹਧਾਰੀ ਗੁਰੂ ਉਹ ਨੇ, ਜਿਨ੍ਹਾਂ ਦੀ ਕੋਸ਼ਿਸ਼ ਹੈ ਗੁਰੂ ਨਾਨਕ ਦੇ ਸਿੱਖਾਂ ਨੂੰ, ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੋੜਿਆ ਜਾਵੇ। ਜਿਵੇਂ ਭਾਈ ਮਰਦਾਨਾ ਕਹਿੰਦੇ, ਭਾਈ ਮਰਦਾਨੇ ਨੂੰ ਵਲੀ ਕੰਧਾਰੀ ਕਹਿੰਦਾ, ਜੇ ਤੇਰੇ ਗੁਰੂ ਕੋਲ ਸ਼ਕਤੀ ਹੋਵੇ ਤਾਂ ਮੇਰੇ ਕੋਲ ਕਿਉਂ ਘੱਲੇ, ਇਹ ਪਾਣੀ ਦੀ ਬਰਕਤਾਂ ਮੇਰੇ ਕੋਲ ਨੇ, ਇੱਥੇ ਇਸ ਧਰਤੀ 'ਤੇ ਪਿਆਸਾ ਮਰ ਜਾਏਗਾ, ਮੈਨੂੰ ਮਾਫ਼ ਕਰਨਾ। ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਤੋੜਨ ਵਾਸਤੇ ਕੋਈ ਕਹਿੰਦਾ, ਦੇਹਧਾਰੀ ਗੁਰੂ ਦਾ ਚੇਲਾ, ਵੇਖੋ ਜੀ ਤੁਸੀਂ ਕਹਿੰਦੇ ਹੋ ਦੇਹਧਾਰੀ ਗੁਰੂ ਨਹੀਂ ਹੋ ਸਕਦਾ, ਅਤੇ ਜੇ ਦੇਹਧਾਰੀ ਗੁਰੂ ਨਹੀਂ ਹੋ ਸਕਦਾ ਤਾਂ ਤੁਹਾਡੇ 10 ਗੁਰੂ ਦੇਹਾਂ 'ਚ ਕਿਉਂ ਆਏ। ਖਿਮਾ ਕਰਨੀ, ਅਸੀਂ ਭੋਲੇ ਪਾਲੇ ਲੋਕ ਟਪਲਾ ਖਾ ਜਾਂਦੇ ਹਾਂ ਵੀ ਗਲਤੀ ਇਹਦੀ ਠੀਕ ਹੈ, ਵੀ ਜੇ ਦੇਹਧਾਰੀ ਗੁਰੂ ਨਹੀਂ ਹੋ ਸਕਦਾ
ਤੇ ਉਹ ਕਹਿੰਦੇ ਨੇ ਤੁਹਾਡੇ 10 ਗੁਰੂ ਦੇਹਾਂ ਚੋਂ ਕਿਉਂ ਆਏ? ਸਾਧ ਸੰਗਤ ਜੋ ਸਾਡੇ ਉਸਤਾਦ ਜੀ ਨੇ ਦੱਸਿਆ, ਬੇਟਾ ਕਈ ਦੀਵਾਰਾਂ ਤੇ ਲਿਖਿਆ ਹੁੰਦਾ ਹੈ, ਵੱਡੀਆਂ ਕੋਠੀਆਂ ਦੇ ਬਾਹਰ ਦੀਵਾਰ ਤੇ ਲਿਖਣਾ ਹੁੰਦਾ, ਇਸ ਦੀਵਾਰ ਤੇ ਲਿਖਣਾ ਮਨਾ ਹੈ। ਕੋਈ ਮੂਰਖ ਆ ਗਿਆ, ਆਖਣ ਲੱਗਾ ਹੱਦ ਹੋ ਗਈ, ਇੱਕ ਪਾਸੇ ਲਿਖਿਆ ਵੀ ਅਸੀਂ ਦੀਵਾਰ ਤੇ ਲਿਖਣਾ ਮਨਾ ਹੈ, ਤੇ ਜੇ ਦੀਵਾਰ ਤੇ ਲਿਖਣਾ ਮਨਾ ਹੈ ਤੇ ਇਸ ਬੰਦੇ ਨੇ ਫਿਰ ਆਪ ਕਿਉਂ ਲਿਖਿਆ? ਜਿਹਨੇ ਲਿਖਿਆ ਵੀ ਦੀਵਾਰ ਤੇ ਲਿਖਣਾ ਮਨਾ ਹੈ, ਉਹਨੇ ਆਪ ਕਿਉਂ ਲਿਖਿਆ? ਜੇ ਦੇਹਧਾਰੀ ਗੁਰੂ ਨਹੀਂ ਹੋ ਸਕਦਾ ਤੇ 10 ਗੁਰੂ ਦੇਹਾਂ ਚ ਕਿਉਂ ਆਇਆ ਜੋ ਦੇਹਧਾਰੀ ਪਖੰਡੀ ਦੰਭੀ ਕਹਿੰਦੇ ਨੇ? ਉਹ ਮੂਰਖ ਆਖਣ ਲੱਗਾ ਦੀਵਾਰ ਤੇ ਲਿਖਣਾ ਮਨਾ, ਫਿਰ ਇਹਨੇ ਰੋਕਣ ਵਾਲੇ ਨੇ ਆਪ ਕਿਉਂ ਲਿਖਿਆ? ਕੋ ਸਿਆਣਾ ਬੰਦਾ ਆਇਆ, ਆਖਣ ਲੱਗਾ ਭਾਈ ਇਹਨੇ ਲਿਖਣ ਵਾਸਤੇ ਨਹੀਂ ਲਿਖਿਆ, ਇੰਨਾ ਤੇ ਲਿਖਣਾ ਹੀ ਪਏਗਾ ਨਾ, ਕੋਈ ਦੀਵਾਰ ਤੇ ਆਣ ਕੇ ਊਲ ਜਲੂਲ ਕੋਈ ਗੰਦ ਮੰਦ ਨਾ ਲਿਖੇ, ਇਹਨਾਂ ਤੇ ਲਿਖਣਾ ਹੀ ਪਏਗਾ ਨਾ ਵੀ ਦੀਵਾਰ ਤੇ ਲਿਖਣਾ ਮਨਾ, ਤਾਂ ਕਿ ਰੋਕਿਆ ਜਾ ਸਕੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਹਾਂ ਵਿੱਚ ਕਿਉਂ ਆਏ? ਬਾਬਾ ਨਾਨਕ ਜੀ ਕਹਿੰਦੇ ਨੇ ਮੈਂ ਇਹ ਕਹਿਣ ਵਾਸਤੇ ਆਇਆ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਦੇ ਜਗ ਬੋਰਾ। ਭਾਈ ਲਾਲੋ ਨੇ ਜਦੋਂ ਮੱਥਾ ਟੇਕਿਆ ਸੀ ਬਾਬਾ ਨਾਨਕ ਜੀ ਨੂੰ, ਗੁਰੂ ਨਾਨਕ ਦੇਵ ਜੀ ਆਖਣ ਲੱਗੇ ਭਾਈ ਲਾਲੋ ਮੇਰੇ ਸਰੀਰ ਨੂੰ ਮੱਥਾ ਟੇਕਣਾ। ਭਾਈ ਲਾਲੋ ਇਹ ਸਰੀਰ ਹੁਣ ਹੈ, 10-20-50 ਸਾਲਾਂ ਨੂੰ ਨਾ ਰਹੇਗਾ, ਫਿਰ ਮੱਥਾ ਕਿਹਨੂੰ ਟੇਕੇਗਾ? ਭਾਈ ਲਾਲੋ ਗੁਰੂ ਨੂੰ ਮੱਥਾ ਟੇਕ। ਭਾਈ ਲਾਲੋ ਆਖਣ ਲੱਗਾ ਬਾਬਾ ਜੀ ਮਹਾਂਪੁਰਖੋ ਗੁਰੂ ਕੌਣ ਹੈ? ਧੰਨ ਗੁਰੂ ਨਾਨਕ ਦੇਵ ਜੀ ਆਖਣ ਲੱਗੇ ਜਿਹੜਾ ਸ਼ਬਦ ਸੁਣ ਕੇ ਤੈਨੂੰ ਰਸ ਆਇਆ ਹੈ ਉਹ ਸ਼ਬਦ ਹੀ ਗੁਰੂ ਹੈ, ਇਸ ਸ਼ਬਦ ਨੂੰ ਮੱਥਾ ਟੇਕ। ਭਾਈ ਲਾਲੋ ਆਖਣ ਲੱਗਾ ਬਾਬਾ ਜੀ ਜਿਹੜਾ ਤੁਸੀਂ ਸ਼ਬਦ ਸੁਣਾਇਆ ਇਹ ਸ਼ਬਦ ਤੁਹਾਡਾ ਨਹੀਂ ਸੀ? ਤੇ ਗੁਰੂ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਨਾ ਭਾਈ ਲਾਲੋ, ਜਿਹੜਾ ਮੈਂ ਸ਼ਬਦ ਸੁਣਾਇਆ ਤੇ ਤੈਨੂੰ ਰਸ ਆਇਆ ਉਹ ਸ਼ਬਦ ਮੇਰਾ ਨਹੀਂ ਸੀ, ਇਹ ਤੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਹਜ਼ੂਰ ਕਹਿੰਦੇ ਨੇ ਤਾਂ ਮੈਂ ਕਹਿਆ ਕਹਿਣ ਜਾ ਤੁਝੇ ਕਹਾਇਆ। ਅੱਜ ਕਹਿੰਦੇ ਨੇ ਜੀ 10 ਗੁਰੂ ਫਿਰ ਦੇਹਾਂ ਚ ਕਿਉਂ ਆਏ? ਬਾਬਾ ਨਾਨਕ ਜੀ ਕਹਿੰਦੇ ਮੈਂ ਇਹ ਕਹਿਣ ਵਾਸਤੇ ਆਇਆ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਾਰ। ਭਈ ਕਾਇਆ ਨਾ ਰਹਿਣ ਵਾਲੀ ਹੈ, ਇੱਕ ਤਾਂ ਹਜ਼ੂਰ ਕਹਿੰਦੇ ਨੇ ਤੂੰ ਕਾਇਆ ਮੈਂ ਰੁਲਦੀ ਦੇਖੇ ਜਿਉਂ ਧਾਰੇ ਉੱਪਰ ਸ਼ਾਰੋ। ਹਜ਼ੂਰ ਕਹਿੰਦੇ ਨੇ ਹੇ ਕਾਇਆ ਮੈਂ ਤੈਨੂੰ ਰੁਲਦਿਆਂ ਦੇਖਿਆ, ਮੈਂ ਤੈਨੂੰ ਇਸ ਤਰ੍ਹਾਂ ਧਰਤੀ ਤੇ ਰੁਲਦਿਆਂ ਦੇਖਿਆ ਜਿਵੇਂ ਧਰਤੀ ਤੇ ਸਵਾਹ ਪਈ ਉੱਡਦੀ ਹੈ, ਸਵਾਹ ਰੁਲਦੀ ਫਿਰਦੀ ਹੈ, ਇਸ ਤਰ੍ਹਾਂ ਮੈਂ ਤੈਨੂੰ ਕਾਇਆ ਰੁਲਦੇ ਫਿਰਦੇ ਦੇਖਿਆ। ਭਾਵ ਕੇ ਇਹ ਕਾਇਆ ਨਾ ਰਹਿਣ ਵਾਲੀ ਹੈ। ਬਾਬਾ ਨਾਨਕ ਜੀ ਦੇਹਾਂ ਚ ਕਿਉਂ ਆਏ? ਭਾਈ ਸ਼ਬਦ ਨਾਲ ਜੁੜੋ। ਤੇ 10ਵੇਂ ਜਾਮੇ ਚ ਉਹਨਾਂ ਨੇ ਗੁਰਤਾ ਗੱਦੀ ਸਦੀਵੀ ਗੁਰੂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਦਿੱਤਾ। ਸਾਧ ਸੰਗਤ ਆ ਜਿਹੜੇ ਕਹਿੰਦੇ ਨੇ 10 ਗੁਰੂ ਦੇਹਾਂ ਚ ਕਿਉਂ ਆਏ, ਆ ਕਈ ਵਾਰੀ ਵੱਡੇ ਸ਼ਹਿਰਾਂ ਚ ਟ੍ਰੈਫਿਕ ਵਾਲਾ ਚੌਂਕ ਹੁੰਦਾ, ਉਸ ਚੌਂਕ ਵਿੱਚ ਇੱਕ ਟ੍ਰੈਫਿਕ ਵਾਲਾ ਸਿਪਾਹੀ ਖਲੋਤਾ ਹੁੰਦਾ, ਜੇ ਕੋਈ ਪੈਦਲ ਆਣ ਕੇ ਖਲੋਏ ਭਾਈ ਇੱਥੇ ਨਹੀਂ ਖੜੇ ਹੋਣਾ, ਜੇ ਕੋਈ ਸਕੂਟਰ ਮੋਟਰਸਾਈਕਲ ਤੇ ਖਲੋਣਾ ਚਾਹੇ ਤੇ ਟ੍ਰੈਫਿਕ ਵਾਲਾ ਸਿਪਾਹੀ ਕਹਿੰਦਾ ਭਾਈ ਇੱਥੇ ਖੜੇ ਨਹੀਂ ਹੋਣਾ, ਅੱਗੇ ਨਿਕਲ ਜਾਓ। ਇੱਕ ਮੂਰਖ ਬੰਦਾ ਆਖਣ ਲੱਗਾ ਵੀ ਜਿਹੜਾ ਆਵੇ ਤੂੰ ਕਹਿੰਦਾ ਅੱਗੇ ਨਿਕਲ ਜਾ, ਅੱਗੇ ਨਿਕਲ ਜਾ, ਤੂੰ ਆਪ ਇੱਥੇ ਕਿਉਂ ਖਲੋਤਾ ਹੈ? ਉਹ ਸਿਪਾਹੀ ਆਖਣ ਲੱਗਾ ਮੂਰਖਾ ਮੈਂ ਖਲੋਣ ਵਾਸਤੇ ਨਹੀਂ ਖਲੋਤਾ, ਮੈਂ ਇਸ ਵਾਸਤੇ ਖਲੋਤਾ ਵੀ ਇੱਥੇ ਟ੍ਰੈਫਿਕ ਜਾਮ ਨਾ ਹੋਵੇ, ਇੱਥੇ ਖੜੇ ਨਹੀਂ ਹੋਣਾ। 10 ਗੁਰੂ ਦੇਹਾਂ ਚ ਕਿਉਂ ਆਏ? ਇਹ ਕਹਿਣ ਵਾਸਤੇ ਭਾਈ ਸ਼ਬਦ ਹੀ ਸਦਾ ਰਹਿਣ ਵਾਲਾ ਹੈ, ਸ਼ਬਦ ਦੇ ਨਾਲ ਜੁੜੋ। ਭਾਈ ਮਰਦਾਨੇ ਨੂੰ ਤੋੜਨ ਦੀ ਬੜੀ ਕੋਸ਼ਿਸ਼ ਕਰਦਾ ਬਲੀ ਕੰਧਾਰੀ। ਭਾਈ ਮਰਦਾਨਾ ਇਹ ਨਹੀਂ ਕਹਿੰਦਾ ਮੈਂ ਤੇਰਾ ਮਰੀਦ ਹਾਂ, ਇੱਕ ਤੇ ਸਿੱਖ ਨੂੰ ਵਿਸ਼ਵਾਸ ਹੋਣਾ ਚਾਹੀਦਾ ਵੀ ਜੋ ਮੈਂ ਬੋਲ ਰਿਹਾ ਹਾਂ ਜੋ ਮੈਂ ਕਰ ਰਿਹਾ ਮੇਰਾ ਗੁਰੂ ਦੇਖਦਾ ਹੈ। ਭਾਈ ਮਰਦਾਨਾ ਵਾਪਸ ਆ ਗਿਆ, ਜਦੋਂ ਪਹਾੜੀ ਦੇ ਹੇਠ ਬਾਬਾ ਨਾਨਕ ਜੀ ਬੈਠੇ ਸਨ ਤੇ ਬੜੀ ਪਿਆਰ ਨਾਲ ਗਾਥਾ ਲਿਖੀ, ਸਾਖੀ ਲਿਖੀ ਭਾਈ ਸੰਤੋਖ ਸਿੰਘ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ ਭਾਈ ਮਰਦਾਨੇ ਫਿਰ ਬਲੀ ਕੰਧਾਰੀ ਨਹੀਂ ਮੰਨਿਆ। ਭਾਈ ਮਰਦਾਨਾ ਹੱਥ ਦਾ ਇਸ਼ਾਰਾ ਕਰਕੇ ਆਖਣ ਲੱਗਾ ਬਾਬਾ ਕੀ ਦੱਸਾਂ, ਨਾ ਉਹ ਮੰਨਦਾ ਹੈ ਨਾ ਤੂੰ ਮੰਨਣਾ ਹੈ, ਨਾ ਉਹ ਮੰਨਦਾ ਹੈ ਨਾ ਤੂੰ ਮੰਨਣਾ ਹੈ। ਧੰਨ ਗੁਰੂ ਨਾਨਕ ਦੇਵ ਜੀ ਦੇ ਪਿਛਲੇ ਪਾਸੇ ਹੋ ਕੇ ਬਹਿ ਗਿਆ ਭਾਈ ਮਰਦਾਨਾ, ਲੱਤਾਂ ਨਿਸਲ ਕਰ ਲਈਆਂ। ਭਾਈ ਮਰਦਾਨਾ ਇੰਨੀ ਕੁ ਉੱਚੀ ਗੱਲਾਂ ਕਰਨ ਲੱਗ ਪਿਆ, ਬਾਬੇ ਨੂੰ ਵੀ ਸੁਣ ਜੇ ਪਰ ਬਾਬਾ ਇਹ ਸਮਝੇ ਵੀ ਮੈਨੂੰ ਸੁਣਾਉਣ ਵਾਸਤੇ ਨਹੀਂ ਕਰਦਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਭਾਈ ਮਰਦਾਨਾ ਆਪਣੇ ਆਪ ਗੱਲਾਂ ਕਰਦਾ, ਹੌਂ ਤੋ ਡੂਮ ਕਰਤ ਗੁਜਰਾਨਾ। ਆਖਣ ਲੱਗਾ ਪਿੰਡ ਦਾ ਮਰਾਸੀ ਸਾ ਤਲਵੰਡੀ ਦਾ, ਹੋਂ ਤੋਂ ਡੂਮ ਕਰਤ ਗੁਜ਼ਰਾਨਾ ਬੜਾ ਵਧੀਆ ਗੁਜ਼ਾਰਾ ਚੱਲਦਾ ਸੀ, ਨਾ ਦੁੱਧ ਦੀ ਕਮੀ, ਨਾ ਲੱਸੀ ਦੀ ਕਮੀ, ਨਾ ਰੋਟੀਆਂ ਦੀ, ਮੈਂ ਪਾਣੀ ਨੂੰ ਤੜਫ ਰਿਹਾ ਹਾਂ। ਆਖਣ ਲੱਗਾ ਉਜੜੇ ਹੋ ਤੋ ਆਪ ਤੋਂ ਘਰ ਤੇ। ਗੁਰੂ ਬਾਬਾ ਨਾਨਕ ਜੀ ਦੇ ਪਿਛਲੇ ਪਾਸੇ ਹੋ ਕੇ ਲੰਮੇ ਪੈ ਗਿਆ ਵੀ ਗੱਲਾਂ ਕਰਦਾ ਜਿਵੇਂ ਬਾਬਾ ਸਮਝੇ, ਮੈਨੂੰ ਸੁਣਾ ਕੇ ਨਹੀਂ ਕਰਦਾ, ਆਪਣੇ ਆਪ ਹੀ ਕਰਦਾ, ਪਰ ਗੁਰੂ ਸੁਣਦਾ ਹੈ। ਆਖਣ ਲੱਗਾ ਹਉ ਤੋ ਡੂਮ ਕਰਤ ਗੁਜ਼ਰਾਨਾ, ਮਾਂਗ ਮਾਂਗ ਆਪਣੇ ਜਜਮਾਨਾ, ਉਜੜੇ ਹੋ ਤੋ ਆਪ ਤੋਂ ਘਰ ਤੇ, ਮੁਝੇ ਉਜਾੜਿਓ ਗੁਜ਼ਰ ਸੋ ਕਰਤੇ। ਆਪ ਤੇ ਉਜੜਿਆ ਉਜੜਿਆ ਸੀ, ਇਹਨੇ ਮੈਨੂੰ ਵੀ ਉਜਾੜ ਕੇ ਸੁੱਟ ਦਿੱਤਾ ਹੈ। ਇਹ ਪਿਆਰ ਦੀਆਂ ਗੱਲਾਂ ਹਨ। ਭਾਈ ਮਰਦਾਨਾ ਕਹਿਣ ਲੱਗਾ ਕਹਾਂ ਖੁਦਾ ਇਹ ਮੁਝੇ ਮਿਰਤ ਦੀ ਨਹੀਂ ਪਤਾ ਨਹੀਂ, ਮੈਨੂੰ ਰੱਬ ਕਿੱਥੇ ਮੌਤ ਦੇ ਤੇ। ਪਰੀ ਰਹੂ ਦੇ ਕਫਨ ਬਹੀਨੀ, ਮੈਂ ਜੇ ਇੱਥੇ ਮਰ ਗਿਆ ਹੁਣ ਤੇ ਮੇਰੀ ਕਾਇਆ ਮੇਰਾ ਸਰੀਰ ਖਫਣ ਤੋਂ ਬਗੈਰ ਹੀ ਪਿਆ ਰਹੇਗਾ। ਨਹੀਂ ਗੌਰ ਕਿਸੇ ਮੇਰੀ ਕਰਨੀ, ਮੇਰੀ ਕਬਰ ਵਿਚਾਰੇ ਦੀ ਕਿੰਨੇ ਪੁੱਟਣੀ ਹੈ। ਜ਼ਹੀਂ ਪਰਾ ਰਹੂੰਗਾ ਧਰਨੀ, ਇਸ ਧਰਤੀ ਦੇ ਪਿਆ ਰਵਾਂਗਾ, ਪੰਛੀ ਜਾਨਵਰ ਖਾ ਜਾਣਗੇ। ਫਿਰ ਭਾਈ ਮਰਦਾਨੇ ਵੱਲ ਬਾਬਾ ਨਾਨਕ ਜੀ ਨੇ ਮੁੱਖ ਕੀਤਾ। ਪਹਿਲਾਂ ਵਾਲੀ ਕੰਧਾਰੀ ਵਾਲੇ ਪਾਸੇ ਸੀ, ਹਜ਼ੂਰ ਭਾਈ ਮਰਦਾਨੇ ਵੱਲ ਮੁੱਖ ਕਰਕੇ ਕਹਿੰਦੇ ਮਰਦਾਨੇ ਤੂੰ ਏਡੀ ਛੇਤੀ ਨਹੀਂ ਮਰਦਾ ਜਿੱਡੀ ਛੇਤੀ ਮਰ ਲਈ ਤਿਆਰ ਹੋ ਗਿਆ। ਭਾਈ ਮਰਦਾਨਾ ਸਿੱਧਾ ਹੋ ਕੇ ਬੈਠ ਗਿਆ। ਭਾਈ ਮਰਦਾਨਾ ਕਹਿੰਦਾ ਬਾਬਾ ਮੈਨੂੰ ਆਪਣਾ ਕੋਈ ਫਿਕਰ ਨਹੀਂ, ਬਾਬਾ ਮੈਨੂੰ ਤੁਹਾਡਾ ਫਿਕਰ ਹੈ। ਬਾਬਾ ਨਾਨਕ ਜੀ ਕਹਿਣ ਲੱਗੇ ਭਾਈ ਮਰਦਾਨੇ ਜ਼ਬਾਨ ਤੇਰੀ ਸੁੱਕੀ ਹੋਈ, ਹਲਕ ਤੇਰਾ ਸੁੱਕਾ ਹੋਇਆ, ਪਿਆਸ ਤੈਨੂੰ ਲੱਗੀ, ਮੇਰਾ ਕਾਹਦਾ ਫਿਕਰ ਹੈ। ਭਾਈ ਮਰਦਾਨੇ ਨੂੰ ਪਤਾ ਜਦੋਂ ਬਾਬਾ ਮੌਜ ਵਿੱਚ ਆਏ ਫਿਰ ਇਸ ਤਰ੍ਹਾਂ ਹੀ ਕਰਦਾ ਹੈ। ਭਾਈ ਮਰਦਾਨਾ ਕਹਿਣ ਲੱਗਾ ਬਾਬਾ ਦੁਨੀਆਂ ਦਾ ਕੋਈ ਮੂੰਹ ਨਹੀਂ ਫੜ ਸਕਦਾ, ਦੁਨੀਆਂ ਦੇ ਲੋਕ ਮੂੰਹ ਜੋੜ ਜੋੜ ਕੇ ਗੱਲਾਂ ਕਰਨਗੇ, ਗੁਰੂ ਨਾਨਕ ਦਾ ਰਬਾਬੀ ਧਿਆਇਆ ਮਰ ਗਿਆ, ਨਾਲ ਰਹਿਣ ਵਾਲਾ ਰਬਾਬੀ ਪਿਆਸਾ ਮਰ ਗਿਆ, ਦੋ ਘੁੱਟ ਪਾਣੀ ਨਹੀਂ ਦੇ ਸਕਿਆ ਗੁਰੂ ਨਾਨਕ ਦੇਵ ਜੀ ਮਹਾਰਾਜ। ਮਹਾਰਾਜ ਲੋਕ ਮੂੰਹ ਜੋੜ ਜੋੜ ਕੇ ਗੱਲਾਂ ਕਰਨਗੇ। ਫਿਰ ਹਜ਼ੂਰ ਸੱਚੇ ਪਾਤਸ਼ਾਹ ਮੁਸਕਰਾ ਪਏ, ਆਖਣ ਲੱਗੇ ਭਾਈ ਮਰਦਾਨੇ ਫਿਰ ਉੱਠ। ਮਰਦਾਨੇ ਨੂੰ ਪਤਾ ਜਦੋਂ ਮੇਰਾ ਗੁਰੂ ਮੌਜ ਵਿੱਚ ਆਏ ਫਿਰ ਇਸ ਤਰ੍ਹਾਂ ਹੀ ਕਰਦਾ। ਭਾਈ ਮਰਦਾਨੇ ਉੱਠ, ਭਾਈ ਮਰਦਾਨਾ ਛਾਲ ਮਾਰ ਕੇ ਉੱਠਿਆ। ਭਾਈ ਮਰਦਾਨੇ ਚੁੱਕ ਫਿਰ ਉਹ ਪੱਥਰ, ਮਰਦਾਨੇ ਨੂੰ ਪਤਾ ਵੀ ਜਿਸ ਜਿਹੜੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਹੋ ਜਾਏ, ਨਾਨਕ ਨਦਰੀ ਨਦਰ ਨਿਹਾਲ, ਉਸ ਪਾਸੇ ਉਂਗਲ ਕਰਕੇ ਕਹਿੰਦੇ ਨੇ ਚੁੱਕ ਉਹ ਪੱਥਰ। ਜਦੋਂ ਪੱਥਰ ਚੁੱਕਿਆ ਹੇਠੋਂ ਪਾਣੀ ਦਾ ਚਸ਼ਮਾ ਫੁੱਟਿਆ, ਅੱਜ ਵੀ ਪਾਣੀ ਦਾ ਚਸ਼ਮਾ ਉਸੇ ਤਰ੍ਹਾਂ ਫੁੱਟਿਆ ਹੋਇਆ ਹੈ। ਸਾਧ ਸੰਗਤ ਖਿਮਾ ਕਰਨੀ, ਜਦੋਂ ਕੋਈ ਗੁਰੂ ਕੋਲੋਂ ਮੰਗਦਾ ਹੈ ਤੇ ਧੰਨ। ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਨਹੀਂ ਕਹਿੰਦੇ ਵੀ ਇਹਨੇ ਦੋ ਘੁੱਟ ਪਾਣੀ ਮੰਗਿਆ ਤੇ ਦੋ ਹੀ ਦਿਆਂ, ਫਿਰ ਗੁਰੂ ਆਹਰ ਬੁਖਾਰ ਭਰ ਦਿੰਦਾ। ਭਾਈ ਮਰਦਾਨਾ ਬਾਰ ਬਾਰ ਕਹਿੰਦਾ ਮੈਂ ਉਹਦਾ ਮਰੀਦ ਹਾਂ, ਬਾਬਾ ਨਾਨਕ ਕੋਲੋਂ ਕੁਛ ਖਾਣ ਪੀਣ ਨੂੰ ਤੇ ਪੀਣ ਨੂੰ ਮੰਗਦਾ। ਸਾਧ ਸੰਗਤ ਇਸੇ ਤਰ੍ਹਾਂ ਧੰਨ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ 'ਚ ਕਹਿੰਦੇ ਨੇ ਭਾਈ ਆਪਣੇ ਗੁਰੂ ਤੋਂ ਹੀ ਵਾਰੇ ਵਾਰੇ ਜਾਣਾ ਚਾਹੀਦਾ ਹੈ, ਗੁਰ ਆਪਣੇ ਬੁਲਹਾਰੀ। ਹਾਂਜੀ,
ਜਿਨ ਪੂਰਨ ਪੈਜ ਸਵਾਰੀ,
ਮਹਾਰਾਜ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਣਾ, ਜਿਨਨੇ ਮੈਨੂੰ ਨਾਮ ਦੀ ਦਾਤ ਦੇ ਕੇ, ਪਰਮੇਸ਼ਰ ਦਾ ਸਿਮਰਨ ਦੇ ਕੇ ਮੇਰੀ ਪਿਆਜ ਰੱਖ ਲਈ, ਮੈਂ ਉਹਦੇ ਤੋਂ ਵਾਰੇ ਵਾਰੇ ਜਾਣਾ, ਆਪਣੇ ਗੁਰੂ ਤੋਂ ਵਾਰੇ ਵਾਰੇ ਜਾਣਾ ਹਾਂ।
ਮਨ ਚਿੰਦਿਆ ਫਲ ਪਾਇਆ,
ਸਰਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਕੋਲ ਆ ਜਾਏ, ਗੁਰੂ ਉਹਨੂੰ ਨਾਮ ਦੀ ਦਾਤ ਪ੍ਰਾਪਤ ਬਖਸ਼ਿਸ਼ ਕਰਦਾ ਹੈ, ਫਿਰ ਉਹ ਮਨੁੱਖ ਨੂੰ ਕੀ ਪ੍ਰਾਪਤ ਹੁੰਦਾ ਹੈ? ਮਨ ਚਿੰਦਿਆ ਫਲ ਪਾਇਆ, ਮਨ ਵਿੱਚ ਜੋ ਵੀ ਇੱਛਾ ਹੋਵੇ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਭੱਟ ਸਾਹਿਬਾਨਾਂ ਨੇ ਇੱਕ ਬਚਨ ਆਖਿਆ ਹੋਏ ਦੁਨੀਆਂ ਦੇ ਲੋਕੋ, ਉਹਨਾਂ ਦੇ ਭਾਗ ਚੰਗੇ ਨੇ ਜਿਹੜੇ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੁੜ ਗਏ। ਮਥਰਾ ਪਾਨ ਭਾਗ ਪਲੇ ਉਹਨੂੰ ਕੇ, ਜਿਸ ਮਨੁੱਖ ਦਾ ਮਨ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਲੱਗ ਗਿਆ। ਸਾਰੀ ਸੰਗਤ ਪਿੱਛੇ ਕਿਰਪਾ ਕਰਿਓ, ਕਈ ਵਾਰੀ ਬੰਦਾ ਦੂਸਰੇ ਦਾ ਕਿਹਾ ਨਹੀਂ ਸੁਣਦਾ, ਆਪਣਾ ਬੋਲਿਆ ਸੁਣ ਲੈਂਦਾ। ਭੱਟ ਸਾਹਿਬਾਨ ਕਹਿੰਦੇ ਨੇ ਭੱਟ ਮਥਰਾ ਜੀ, ਇਹ ਦੁਨੀਆਂ ਦੇ ਲੋਕੋ, ਜੋ ਚਰਨ ਗੁਰੂ ਚਿਤ ਲਾਵਤ ਹੈ, ਜੋ ਚਰਨ ਗੁਰੂ ਚਿਤ ਲਾਵਤ ਹੈ, ਜੋ ਚਰਨ ਜਿਹੜਾ ਗੁਰੂ ਰਾਮਦਾਸ ਜੀ ਦੇ ਚਰਨਾਂ ਨੇ ਚਿਤ ਲਾਏਗਾ ਫਿਰ ਕੀ ਪ੍ਰਾਪਤ ਹੋਏਗਾ? ਮਨ ਇਸ਼ਤ ਹੀ ਫਲ ਪਾਵਤ ਹੈ, ਮਨ ਇਸ਼ਤ ਹੀ ਫਲ ਪਾਵਤ ਹੈ, ਮਨ ਇਸ਼ਤ। ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਹਜ਼ੂਰ ਕਹਿੰਦੇ ਨੇ ਭਾਈ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਣਾ ਚਾਹੀਦਾ, ਮਨ ਦੀਆਂ ਸਾਰੀਆਂ ਇੱਛਾਵਾਂ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ। ਸਾਧ ਸੰਗਤ ਜਿਨ੍ਹਾਂ ਨੂੰ ਸਮਝ ਆ ਗਈ। ਇੱਕ ਸਵਾਮੀ ਨਿਤਿਆਨੰਦ ਹੋਇਆ ਹੈ, ਪੁਸਤਕ ਵੀ ਲਿਖੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਸਤਕ ਛਾਪੀ ਵੀ ਹੈ, ਧਰਮ ਪ੍ਰਚਾਰ ਕਮੇਟੀ ਨੇ, ਗਿਆਨ ਗੁਰੂ। ਸਵਾਮੀ ਨਿਤਿਆਨੰਦ ਜੀ ਕਹਿੰਦੇ ਨੇ, ਮੇਰਾ ਜਨਮ ਬੰਗਾਲ ਵਿੱਚ ਹੋਇਆ ਹੈ। ਸਾਡੇ ਪਿੰਡ ਵਿੱਚ ਇੱਕ ਯੋਗੀ ਆਉਂਦੇ ਹੁੰਦੇ ਸੀ, ਉਸ ਯੋਗੀ ਦਾ ਨਾਮ ਸੀ ਬ੍ਰਹਮਾਨੰਦ। ਬ੍ਰਹਮਾਨੰਦ ਸਾਡੇ ਪਿੰਡ ਵਿੱਚ ਆਉਂਦਾ ਹੁੰਦਾ ਸੀ, ਪਿੰਡੋਂ ਬਾਹਰ ਬਾਹਰ ਬੈਠਦੇ ਸਨ, ਕਿਸੇ ਦੇ ਘਰ ਨਹੀਂ ਸੀ ਜਾਂਦੇ ਹੁੰਦੇ, ਅਤੇ ਜਿਹੜਾ ਵੀ ਬਚਨ ਕਰਦੇ ਸੀ ਪੂਰਾ ਹੋ ਜਾਂਦਾ ਸੀ। ਨਿਤਿਆਨੰਦ ਜੀ ਕਹਿੰਦੇ ਨੇ, ਇੱਕ ਦਿਨ ਬ੍ਰਹਮਾਨੰਦ ਯੋਗੀ ਸਾਡੇ ਘਰ ਵਿੱਚ ਆ ਗਏ ਅਤੇ ਆਣ ਕੇ ਦਰਵਾਜ਼ੇ 'ਤੇ ਮੇਰੇ ਪਿਤਾ ਨੂੰ ਆਖਣ ਲੱਗੇ, ਮੇਰੀ ਅਮਾਨਤ ਮੇਰੇ ਹਵਾਲੇ ਕਰ ਦਿਓ। ਯੋਗੀ ਨਿਤਿਆਨੰਦ ਕਹਿੰਦੇ ਨੇ, ਮੇਰੇ ਪਿਤਾ ਜੀ ਨੇ ਆਖਿਆ, ਯੋਗੀ ਜੀ ਕਿਹੜੀ ਵਸਤੂ ਆ ਤੁਹਾਡੀ ਸਾਡੇ ਕੋਲ, ਕਿਹੜੀ ਅਮਾਨਤ ਹੈ? ਯੋਗੀ ਜੀ ਆਖਣ ਲੱਗੇ, ਮੇਰੀ ਅਮਾਨਤ ਮੇਰੇ ਹਵਾਲੇ ਕਰ ਦਿਓ। ਨਿਤਿਆਨੰਦ ਜੀ ਕਹਿੰਦੇ, ਮੇਰੇ ਪਿਤਾ ਨੇ ਪੁੱਛਿਆ ਮੇਰੀ ਮਾਤਾ ਕੋਲ, ਵੀ ਯੋਗੀ ਜੀ ਦੀ ਕਿਹੜੀ ਅਮਾਨਤ ਸਾਡੇ ਕੋਲ? ਉਹ ਆਖਣ ਲੱਗੇ, ਕੋਈ ਅਮਾਨਤ ਨਹੀਂ। ਯੋਗੀ ਬ੍ਰਹਮਾਨੰਦ ਜੀ ਆਖਣ ਲੱਗੇ, ਨਿਤਿਆਨੰਦ ਜੀ ਕਹਿੰਦੇ ਨੇ, ਮੇਰੇ ਮੋਢੇ 'ਤੇ ਹੱਥ ਧਰ ਕੇ ਰੱਖ, ਆਖਣ ਲੱਗੇ, ਇਹ ਬੱਚਾ ਹਮਾਰੀ ਅਮਾਨਤ ਹੈ, ਇਹ ਆਪ ਕੇ ਕਾਮ ਕਾ ਨਹੀਂ ਹੈ, ਇਹ ਮੇਰੇ ਹਵਾਲੇ ਕਰ ਦਿਓ। ਇਹ ਬੱਚਾ ਆਪ ਕੇ ਕਾਮ ਕਾ ਨਹੀਂ ਹੈ, ਇਸ ਬੱਚੇ ਨੂੰ ਮੇਰੇ ਹਵਾਲੇ ਕਰ ਦਿਓ। ਮੇਰੇ ਪਿਤਾ ਜੀ ਸ਼ਰਧਾਲੂ ਸਨ, ਮੇਰੀ ਬਾਂਹ ਉਹਨਾਂ ਬ੍ਰਹਮਾਨੰਦ ਦੇ ਹੱਥ ਵਿੱਚ ਫੜਾ ਦਿੱਤੀ। ਨਿਤਿਆਨੰਦ ਜੀ ਕਹਿੰਦੇ ਨੇ, ਅਸੀਂ ਸਾਰੇ ਹਿੰਦੁਸਤਾਨ ਦਾ ਰਟਨ ਕਰਦੇ ਕਰਦੇ ਜਦੋਂ ਹਰਿਮੰਦਰ ਸਾਹਿਬ ਆਏ, 7 ਦਿਨ ਮੈਂ ਅਤੇ ਮੇਰਾ ਗੁਰੂ ਹਰਿਮੰਦਰ ਸਾਹਿਬ ਰਹੇ, ਔਰ ਇੱਕ ਪ੍ਰਸ਼ਾਦਾ ਹੀ ਛਕਦੇ ਸਨ ਮੇਰੇ ਗੁਰੂ ਬ੍ਰਹਮਾਨੰਦ। ਕਹਿੰਦੇ ਜਦੋਂ 7ਵੇਂ ਦਿਨ ਹਰਿਮੰਦਰ ਸਾਹਿਬ 'ਚੋਂ ਦਰਸ਼ਨ ਮੇਲਾ ਕਰਕੇ ਹਰਿਦੁਆਰ ਨੂੰ ਜਾਣ ਲੱਗੇ, ਜਿਹੜੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਬੇਰ ਸਾਹਿਬ ਹੈ, ਜਦੋਂ ਉਸ ਡਿਉੜੀ ਨੂੰ ਚੜ੍ਹਨ ਤੋਂ ਪਹਿਲਾਂ ਪਰਿਕਰਮਾ 'ਚ ਮੱਥਾ ਟੇਕਣ ਲੱਗੇ ਯੋਗੀ ਬ੍ਰਹਮਾਨੰਦ, ਨਿਤਿਆਨੰਦ ਜੀ ਕਹਿੰਦੇ ਨੇ, ਮੇਰੇ ਗੁਰੂ ਬ੍ਰਹਮਾਨੰਦ ਜੀ ਰੋ ਕੇ ਆਖਣ ਲੱਗੇ, ਅਬ ਤੋਂ ਸਰੀਰ ਹੀ ਹਰਿਦੁਆਰ ਜਾਏਗਾ, ਮਨ ਤੋਂ ਜ਼ਹੀ ਰਹੇਗਾ। ਔਰ ਹਰਿਦੁਆਰ ਚਲੇ ਗਏ, ਇੱਕ ਰਾਤ ਬਤੀਤ ਕੀਤੀ। ਅਗਲੇ ਦਿਨ ਮੇਰੇ ਯੋਗੀ ਬ੍ਰਹਮਾਨੰਦ ਚਾਦਰ ਲੈ ਕੇ ਲੰਮੇ ਪਏ ਔਰ ਮੁੱਖ ਢਾਕ ਲਿਆ, ਆਪਣਾ ਮੁੱਖ ਉਹਨਾਂ ਢੱਕ ਲਿਆ, ਅਤੇ ਕਹਿੰਦੇ, ਮੈਂ ਪੁੱਛਿਆ, ਯੋਗੀ ਜੀ ਕੀ ਗੱਲ ਹੋਈ ਹੈ? ਕਦੇ ਅੱਖਾਂ ਬੰਦ ਕਰਦੇ ਨੇ, ਕਦੇ ਖੋਲ੍ਹਦੇ ਨੇ। ਸਵਾਮੀ ਨਿਤਿਆਨੰਦ ਕਹਿਣ ਲੱਗੇ, ਮੇਰਾ ਯੋਗੀ ਬ੍ਰਹਮਾਨੰਦ ਆਖਣ ਲੱਗਾ, ਬੇਟਾ ਨਿਤਿਆਨੰਦ, ਹਮਾਰੀ ਆਜੂ 135 ਬਰਸ ਕੀ ਹੈ, ਪਰ ਸਾਰੀ ਆਜੂ ਖਾਕ ਹੀ ਸ਼ਾਨ 'ਤੇ ਰਹੇ, ਸਾਰੀ ਉਮਰ ਖਾਕ ਹੀ ਸ਼ਾਨ 'ਤੇ ਰਹੇ। ਤੱਤਵ ਵਸਤੂ ਤੋਂ ਗੁਰੂ ਨਾਨਕ ਕੇ ਘਰ ਮੇ ਥੀ, ਏਕ ਜਨਮ ਗੁਰੂ ਨਾਨਕ ਕੇ ਘਰ ਮੇ ਲੈਣਾ ਪੜੇਗਾ, ਤਬ ਹਮਾਰੀ ਕਲਿਆਣ ਹੋ ਗਈ। ਚਾਦਰ ਨਾਲ ਮੁੱਖ ਟੱਕਿਆ ਅਤੇ ਪ੍ਰਾਣ ਛੋੜ ਦੀਏ। ਸਾਧ ਸੰਗਤ, ਜਿਨ੍ਹਾਂ ਨੂੰ ਸਮਝ ਆ ਗਈ ਵੀ ਗੁਰੂ ਸਾਰੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ, ਸਾਰੀਆਂ ਮੁਕਤੀਆਂ ਜੁਗਤੀਆਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹਨ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹੇ ਭਾਈ, ਉਸ ਮਾਲਕ ਨੇ ਪੂਰੀ ਪੈਸ ਵਾਰ ਦਿੱਤੀ ਜਿਹਨੇ ਸਾਡਾ ਜਨਮ ਮਰਨ ਕੱਢ ਦਿੱਤਾ, ਮਨ ਚਿੰਦਿਆ ਫਲ ਪਾਇਆ।
ਰੱਬ ਆਪਣਾ ਸਦਾ ਧਿਆਇਆ,
ਜਿਸ ਜਿਸ ਮਨੁੱਖ ਨੇ ਆਪਣਾ ਪ੍ਰਭੂ ਧਿਆਇਆ, ਉਹਦੇ ਸਾਰੇ ਮਨ ਇਸ਼ਤ ਫਲ ਉਹਨੂੰ ਪ੍ਰਾਪਤ ਹੋ ਗਏ।
ਸੰਤੋ ਤਿਸ ਬਿਨ ਅਵਰ ਨਾ ਕੋਈ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬੜਾ ਪਿਆਰ ਭਿੱਜਾ ਬਚਨ ਸਾਨੂੰ, ਕਹਿੰਦੇ ਨੇ, ਸੰਤੋ ਹੇ ਸਤਸੰਗੀ ਜਣੋ, ਭਾਈ ਉਸ ਰੱਬ ਤੋਂ ਬਿਨਾਂ ਹੋਰ ਕੋਈ ਉਹਦੇ ਵਰਗਾ ਨਹੀਂ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਬੜੇ ਧਿਆਨ ਨਾਲ ਸੁਣਨਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਸੱਤ ਸੱਤ ਹਰ ਸੱਤ ਸੱਤ ਸਤੇ ਸਤ ਪਣੀ ਹੈ, ਭਾਈ ਉਹ ਪਰਮੇਸ਼ਰ ਸਦਾ ਰਹਿਣ ਵਾਲਾ ਹੈ, ਉਹ ਪਰਮੇਸ਼ਰ ਸਦਾ ਰਹਿਣ ਵਾਲਾ ਹੈ। ਮਹਾਂਪੁਰਖ ਜਿਹੜੇ ਹੋਏ ਨੇ ਉਹ ਇਹੀ ਗੱਲ ਕਹਿੰਦੇ ਨੇ, ਸਤੇ ਸਤ ਪਣੀ ਹੈ, ਮਹਾਂਪੁਰਖ ਇਹੀ ਗੱਲ ਕਹਿੰਦੇ ਨੇ, ਭਾਈ ਰੱਬ ਸਦਾ ਰਹਿਣ ਵਾਲਾ ਹੈ। ਸੱਤ ਸੱਤ ਹਰ ਸੱਤ ਸੱਤ ਸਤੇ ਸਤ ਪਣੀ ਹੈ, ਦੂਸਰ ਆਣ ਅਵਰ ਪੁਰਖ ਪੁਰਾਤਨ ਸੁਣੀਏ, ਉਹ ਸਭ ਤੋਂ ਪਹਿਲਾ ਪੁਰਖ ਹੈ ਪਰਮੇਸ਼ਰ। ਇਸੇ ਕਰਕੇ ਬਾਬਾ ਨਾਨਕ ਜੀ ਕਹਿੰਦੇ ਨੇ, ਇਹ ਬਾਣੀ ਮਹਾਂਪੁਰਖ ਕੀ, ਜਿਹੜਾ ਸਭ ਤੋਂ ਪਹਿਲਾਂ ਮਹਾਂਪੁਰਖ ਹੋਇਆ। ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਦੂਸਰ ਆਣ ਅਵਰ ਕੋਈ ਮੇਰੇ ਰੱਬ ਵਰਗਾ ਨਹੀਂ ਹੈ, ਪੁਰਖ ਪੁਰਾਤਨ ਸੁਣੀਏ, ਵੀ ਉਹ ਹੀ ਹੈ ਸਭ ਤੋਂ ਪਹਿਲਾਂ ਪੁਰਖ ਪੁਰਾਤਨ ਜਿਹਨੂੰ ਸੁਣਿਆ ਜਾਂਦਾ। ਆਦਿ ਪੁਰਖ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਹਰ ਕੋ ਨਾਮ ਲੈ ਤ ਮਨ ਸੁਖ ਸਭ ਸੁਖ ਪਾਏ। ਭਈ ਜਿਹੜਾ ਵੀ ਉਸ ਰੱਬ ਦਾ ਨਾਮ ਸਿਮਰਦਾ ਉਹਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਉਹਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੇ ਭਾਈ ਸੰਤੋ ਤਿਸ ਬਿਨ ਅਵਰ ਨ ਕੋਈ, ਹੇ ਭਾਈ ਮੇਰੇ ਰੱਬ ਵਰਗਾ ਕੋਈ ਉਹਦੇ ਵਰਗਾ ਹੋਰ ਨਹੀਂ ਹੈ, ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਵਾ ਨਾ ਕੋ ਹੋਏ। ਹਾਂਜੀ,
ਕਰਨ ਕਾਰਨ ਪ੍ਰਭ ਸੋਈ,
ਉਹ ਪ੍ਰਭ ਸਭ ਕੁਝ ਕਰਮ ਕਰਾਉਣ ਦੇ ਸਮਰੱਥ ਹੈ।
ਰਹਾਉ ਪ੍ਰਭ ਆਪਣੇ ਵਰ ਦੀਨੇ,
ਸਾਡਾ ਪ੍ਰਭੂ ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ, ਜੀਵਾਂ ਨੂੰ ਵਰ ਦਿੰਦਾ ਹੈ, ਪਾਪ ਕੇ ਬਖਸ਼ਿਸ਼ਾਂ ਕਰਦਾ ਹੈ।
ਸਗਲ ਜੀਵ ਸਕੀਨੇ,
ਉਹ ਪਰਮੇਸ਼ਰ ਸਾਰੇ ਜੀਵਾਂ ਨੂੰ ਬਖਸ਼ਿਸ਼ਾਂ ਕਰਦਾ ਹੈ, ਸਾਰੇ ਜੀਵ ਉਸ ਪਰਮੇਸ਼ਰ ਦੇ ਵਸ ਵਿੱਚ ਹਨ। ਸਾਧ ਸੰਗਤ, ਹਿੰਦੂ ਧਰਮ ਵਿੱਚ ਲਿਖੀ ਹੋਈ ਗਾਥਾ ਵੀ ਕ੍ਰਿਸ਼ਨ ਜੀ ਨੇ ਕਾਲੀ ਨਾਗ ਨੂੰ ਫੜ ਕੇ ਨੱਥ ਪਾ ਦਿੱਤੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓਏ ਤੁਸੀਂ ਕਹਿੰਦੇ ਹੋ ਕ੍ਰਿਸ਼ਨ ਰੱਬ ਹੈ, ਪਰ ਇਹ ਰੱਬ ਕੋ ਬਹੁਤਾ ਵੱਡਾ ਨਹੀਂ ਹੋ ਗਿਆ? ਕਾਲੇ ਸੱਪ ਨੂੰ ਨੱਥ ਪਾਉਣ ਕਰਕੇ ਰੱਬ ਬਹੁਤਾ ਵੱਡਾ ਨਹੀਂ ਹੋ ਗਿਆ? ਆਪ ਨਾਥ ਨਾਥੀ ਸਭ ਜਾਂਕੀ, ਉਹ ਨਾਥਾਂ ਦਾ ਨਾਥ ਹੈ, ਉਹਨੇ ਤੇ ਸਾਰੀ ਸ੍ਰਿਸ਼ਟੀ ਦੇ ਜੀਵਨ ਨੂੰ ਨੱਥ ਪਾ ਕੇ ਨੱਥ ਹੱਥ ਵਿੱਚ ਫੜੀ ਹੋਈ ਹੈ। ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ? ਕਾਲੀ ਨਾਗ ਨੂੰ ਨੱਥ ਪਾ ਕੇ ਰੱਬ ਬਹੁਤਾ ਵੱਡਾ ਨਹੀਂ ਹੋ ਗਿਆ? ਉਹਨੇ ਤੇ ਸਾਰੇ ਜੀਵਾਂ ਨੂੰ ਨੱਥ ਪਾ ਕੇ ਰੱਖੀ ਹੋਈ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚੇ। ਹਜ਼ੂਰ ਕਹਿੰਦੇ ਨੇ ਹੇ ਭਾਈ ਸਾਰੇ ਜੀਵ ਉਹਨੇ ਆਪਣੇ ਵਸ ਵਿੱਚ ਕੀਤੇ ਹੋਏ ਨੇ।
ਜਨ ਨਾਨਕ ਨਾਮ ਧਿਆਇਆ,
ਹਜ਼ੂਰ ਕਹਿੰਦੇ ਨੇ ਹੇ ਭਾਈ ਜਿਸ ਜਿਸ ਮਨੁੱਖ ਨੇ ਵੀ ਸੇਵਕ ਬਣ ਕੇ ਉਹਦਾ ਨਾਮ ਧਿਆਇਆ ਹੈ
ਤਾਂ ਸਗਲੇ ਦੁੱਖ ਮਿਟਾਇਆ,
ਉਸ ਮਨੁੱਖ ਨੇ ਆਪਣੇ ਸਾਰੇ ਦੁੱਖ ਮਿਟਾ ਲਏ, ਸਾਰੇ ਦੁੱਖ ਕਲੇਸ਼ ਖਤਮ ਕਰ ਲਏ। ਆਓ ਸਤਿਕਾਰਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ, ਗਿਆਨੀ ਜਗਤਾਰ ਸਿੰਘ ਜੀ ਸੱਚਖੰਡ ਹਰਿਮੰਦਰ ਸਾਹਿਬ ਪ੍ਰਧਾਨ ਸਾਹਿਬ ਜੀ ਦਾ ਧੰਨਵਾਦ, ਭਾਈ ਬਲਜੋਤ ਸਿੰਘ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਪਾਠ ਕੀਤਾ। ਆਓ ਆਖਰੀ ਦੋ ਪੰਕਤੀਆਂ ਫਿਰ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।